SBS ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਨੂੰ ਅੱਜ ਅਸੀਂ ਦੱਸ ਦਈਏ ਕਿ ਐਨਜ਼ੈਕ ਡੇ ਦੇ ਮੁਬਾਰਕ ਮੌਕੇ ਤੇ ਅੱਜ ਬੜਾ ਹੀ ਵਿਸ਼ੇਸ਼ ਸਮਾਗਮ ਸਾਡੇ SBS ਸਟੂਡੀਓਜ਼ ਵਿੱਚ ਹੈਗਾ ਹੈ। ਇਸ ਸਿਲਸਿਲੇ ਵਿੱਚ ਤਿੰਨ ਪਤਵੰਤੇ ਸੱਜਣ ਇੱਥੇ ਪਹੁੰਚੇ ਹਨ, ਉਹਨਾਂ ਨਾਲ ਮੈਂ ਰੂਬਰੂ ਤੁਹਾਨੂੰ ਪਹਿਲਾਂ ਕਰਵਾ ਦੇਵਾਂ। ਸਭ ਤੋਂ ਪਹਿਲਾਂ ਕੈਪਟਨ ਸੰਦੀਪ ਭਗਤ ਇੱਥੇ ਬੈਠੇ ਹਨ ਜੋ ਕਿ ਆਸਟ੍ਰੇਲੀਅਨ ਆਰਮੀ ਦੇ ਰਿਜ਼ਰਵਿਸਟ ਹਨ ਅਤੇ ਐਕਟਿਵ ਕੰਬੈਟ ਵਿੱਚ ਵੀ ਰਹਿ ਚੁੱਕੇ ਹਨ, ਆਸਟ੍ਰੇਲੀਅਨ ਸੈਨਾ ਵਜੋਂ ਕਾਫੀ ਵਾਰ ਡਿਪਲੋਏ ਹੋ ਚੁੱਕੇ ਹਨ। ਸੰਦੀਪ, ਬੜਾ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ।
ਬਹੁਤ ਬਹੁਤ ਧੰਨਵਾਦ ਜੀ, ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਐਨਜ਼ੈਕ ਨੂੰ ਆਨਰ ਕਰਨ ਵਾਸਤੇ ਐਜ਼ ਆਸਟ੍ਰੇਲੀਅਨ ਐਜ਼ ਪੰਜਾਬੀ ਮੈਨੂੰ ਇਹ ਮੌਕਾ ਮਿਲਿਆ ਅਤੇ ਇਹ ਸਾਡੇ ਲਈ ਬੜੀ ਇੰਸਪਾਇਰ ਕਰਨ ਵਾਲੀ ਗੱਲ ਹੈ ਕਿ ਇਹੋ ਜਿਹੇ ਮੌਕੇ 'ਤੇ ਅਸੀਂ ਇੱਕ ਵਾਰੀ ਫਿਰ ਪਲੈਜ ਕਰੀਏ ਕਿ ਅਸੀਂ ਇਸ ਦੇਸ਼ ਨੂੰ ਔਰ ਆਪਣੇ ਕਿੱਤੇ ਨੂੰ ਆਪਣੇ ਕੰਮਾਂ ਨੂੰ ਅੱਗੇ ਲੈ ਕੇ ਜਾਣਾ,
ਆਪਣੀ ਕਰਮ ਭੂਮੀ ਨੂੰ, ਹੈ ਨਾ ਜੀ, ਲੈਸਟ ਵੀ ਫੋਰਗੇਟ ਜੋ ਬਾਰ ਬਾਰ ਕਿਹਾ ਜਾਂਦਾ ਹੈ। ਨਾਲ ਸਾਡੇ ਕੋਲ ਡਾਕਟਰ ਹਰਸ਼ ਵਿਵੇਕ ਸਿੰਘ ਇੱਥੇ ਹਾਜ਼ਰ ਹਨ ਜੋ ਕਿ ਇੰਡੀਅਨ ਆਰਮੀ ਵਜੋਂ 5-6 ਸਾਲ ਬੜੇ ਔਖੇ ਹਾਲਾਤਾਂ ਵਿੱਚ ਉੜੀ ਸੈਕਟਰ ਸ੍ਰੀਨਗਰ ਉਸ ਇਲਾਕੇ ਵਿੱਚ ਰਹਿ ਚੁੱਕੇ ਹਨ। ਉਹ ਕਮਿਸ਼ਨ ਛੱਡ ਕੇ ਇਸ ਵੇਲੇ ਹੁਣ ਆਸਟ੍ਰੇਲੀਆ ਆ ਚੁੱਕੇ ਹਨ, ਔਰਥੋਪੀਡਿਕ ਸਰਜਨ ਹਨ। ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਜੀ।
ਥੈਂਕ ਯੂ ਬਹੁਤ ਜੀ। ਮੈਂ ਇੱਕ ਗੱਲ ਹਮੇਸ਼ਾ ਬਿਲੀਵ ਕਰਦਾ, ਆਰਮੀ ਕਿਸੇ ਵੀ ਦੇਸ਼ ਦੀ ਹੋਏ ਉਹਨਾਂ ਦਾ ਧਰਮ ਇੱਕ ਹੁੰਦਾ ਹੈ, ਉਹ ਧਰਮ ਉਹੀ ਹੁੰਦਾ ਜੋ ਉਹਦੇ ਨਾਲ ਦਾ ਫੌਜੀ ਜੇ ਲੜਦਾ ਹੁੰਦਾ ਉਹਦਾ ਧਰਮ ਹੁੰਦਾ ਹੈ, ਚਾਹੇ ਉਹ ਆਰਮੀ ਇੰਡੀਆ ਦੀ ਸੀ ਚਾਹੇ ਉਹ ਆਰਮੀ ਆਸਟ੍ਰੇਲੀਆ ਦੀ ਆ, ਇੱਕੋ ਧਰਮ ਇੱਕੋ ਭਾਈਚਾਰਾ ਉਹ ਸਾਰਿਆਂ ਨੂੰ ਬੰਨ ਕੇ ਰੱਖਦਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜੀ, ਮੇਰੇ ਲਈ ਬਹੁਤ ਵੱਡੀ ਆਨਰ ਵਾਲੀ ਗੱਲ ਆ ਵੀ ਅੱਜ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇੱਥੇ ਬੈਠਾ।
ਮਾਣ ਅਤੇ ਫਖਰ ਸਾਨੂੰ ਹੈ ਜੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਪਿਛਲੇ ਸਾਲ ਅਤੇ ਅੱਜ ਸਵੇਰੇ ਵੀ ਐਨਜ਼ੈਕ ਡੇ ਦੀ ਡੌਨ ਸਰਵਿਸ ਪੋ ਫੱਠੇ ਗਏ ਹੋ ਉੱਥੇ, ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਕਿ ਜਿਹੜੇ ਸੋਲਜਰਸ ਇੰਡੀਆ ਤੋਂ ਆਏ ਨੇ ਇੱਥੇ ਵੀ ਉਸੇ ਤਰ੍ਹਾਂ ਮਾਣ ਸਤਿਕਾਰ ਕਰਦੇ ਹਨ। ਤੀਜੇ ਸਾਡੇ ਸਤਿਕਾਰਿਤ ਇੱਥੇ ਜਿਹੜੇ ਸਰੋਤੇ ਪਹੁੰਚੇ ਹਨ, ਸਰੋਤੇ ਵੀ ਕਹਾਂਗੀ ਪਰ ਪਤਵੰਤੇ ਸੱਜਣ ਹਨ, ਨੇਚਲ ਸਿੰਘ। ਸਾਡੇ ਸਰੋਤਿਆਂ ਨੂੰ ਸ਼ਾਇਦ ਪਤਾ ਹੋਵੇਗਾ ਇਹਨਾਂ ਦੇ ਪੜਨਾਨਾ ਜੀ ਇੰਡੀਅਨ ਐਨਜ਼ੈਕ ਸਨ। ਸੋ ਉਹ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ ਕਿ ਸਨ 1916-17 ਦੇ ਲਾਗੇ ਤਾਗੇ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵਿੱਚ ਇਨਲਿਸਟ ਕੀਤਾ ਸੀ ਅਤੇ ਬਾਕਾਇਦਾ ਇੱਕ ਸੈਨਿਕ ਵਜੋਂ ਜਾ ਕੇ ਜੰਗ ਪਹਿਲੀ ਵਿਸ਼ਵ ਜੰਗ ਵਿੱਚ ਉਹਨਾਂ ਨੇ ਹਿੱਸਾ ਪਾਇਆ ਸੀ। ਅਤੇ ਅੱਜ ਖਾਸ ਗੱਲ ਇਹ ਹੈ ਕਿ ਨੇਚਲ ਆਪਣੇ ਪੜਨਾਨਾ ਜੀ ਦੇ ਮੈਡਲ ਪਾ ਕਰਕੇ ਆਏ ਹਨ। ਨੇਚਲ, ਬਹੁਤ ਨਿੱਘਾ ਸਵਾਗਤ ਹੈ ਤੁਹਾਡਾ।
ਮਨਪ੍ਰੀਤ ਜੀ, ਤੁਹਾਡਾ ਅਤੇ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਮੈਨੂੰ ਇਸ ਸਟੂਡੀਓ ਵਿੱਚ ਮੌਕਾ ਦਿੱਤਾ ਤੁਸੀਂ ਉਹਨਾਂ ਦੇ ਰੂਬਰੂ ਹੋਣ ਦਾ, ਅਤੇ ਬੜੇ ਵਾਕਿਆ ਮਾਣ ਵਾਲੀ ਗੱਲ ਆ ਮੇਰੇ ਲਈ ਅਤੇ ਸਾਰੇ ਪੰਜਾਬੀਆਂ ਲਈ ਕਿ ਮੈਂ ਅੱਜ ਤੋਂ 100 ਸਾਲ ਪੁਰਾਣਾ ਇਤਿਹਾਸ ਜਿਹੜਾ ਆ ਉਹਨੂੰ ਇੱਥੇ ਰਿਪੀਟ ਕਰਦਾ ਪਿਆ ਕਿ ਉਹਨਾਂ ਨੂੰ ਉੱਥੇ ਰਿਪ੍ਰਜੈਂਟ ਕਰਦਾ ਪਿਆ ਜਾਂ 100 ਸਾਲ ਪਹਿਲਾਂ ਉਹਨਾਂ ਨੇ ਜੋ ਇਸ ਦੇਸ਼ ਲਈ ਕੀਤਾ, ਅਤੇ ਅੱਜ ਮੈਨੂੰ ਮੌਕਾ ਮਿਲਿਆ ਕਿ ਉਹਨਾਂ ਦੇ ਮੈਡਲ ਪਾ ਕੇ ਆਪਣੀ ਪੰਜਾਬੀ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਾਂ ਕਿ ਆਪਣੇ ਇੱਥੇ ਇਕੱਲੇ ਜਿਹੜੇ ਐਂਗਲੋ ਸੀ ਉਹਨਾਂ ਦਾ ਨਹੀਂ ਸੀ ਰੋਲ, ਸਾਡੇ ਸਿੱਖਾਂ ਨੇ ਵੀ ਰੋਲ ਪਾਇਆ ਸੀਗਾ ਇਸ ਦੇਸ਼ ਦੀ ਆਈਡੈਂਟੀ ਬਣਾਉਣ ਵਿੱਚ।
ਇਸ ਤੋਂ ਪਹਿਲਾਂ ਮੈਂ ਕਿਸੇ ਹੋਰ ਨਾਲ ਕੋਈ ਗੱਲ ਸ਼ੁਰੂ ਕਰਾਂ, ਕੁਝ ਨਾਮ ਮੈਂ ਜ਼ਰੂਰ ਪੜ੍ਹਨਾ ਚਾਹਾਂਗੀ ਜੋ ਕਿ ਸਾਰੇ ਹੀ ਇੰਡੀਅਨ ਐਨਜ਼ੈਕ ਸਨ। ਇੱਕ ਲਿਸਟ ਮੈਂ ਤਿਆਰ ਕੀਤੀ, ਜ਼ਰੂਰ ਤੁਹਾਡੇ ਸਾਹਮਣੇ ਰੱਖਣਾ ਚਾਹਾਂਗੀ। ਇਹ ਸਾਰੇ ਇੰਡੀਅਨ ਐਨਜ਼ੈਕ ਸਨ ਜਿਨ੍ਹਾਂ ਨੇ ਫਸਟ ਵਰਲਡ ਵਾਰ ਵਿੱਚ ਐਜ਼ ਐਨ ਆਸਟ੍ਰੇਲੀਅਨ ਸੋਲਜਰ ਸ਼ਿਰਕਤ ਕੀਤੀ ਹੈ। ਦੇਵੀ ਸਿੰਘ 33rd ਬਟਾਲੀਅਨ, ਦਸੰਦਾ ਸਿੰਘ 3rd ਲਾਈਟ ਹਾਰਸ, ਗਨੀਸ਼ਾ ਸਿੰਘ 10th ਬਟਾਲੀਅਨ, ਗੁਰਬਚਨ ਸਿੰਘ 3rd ਐਂਡ 56th ਬਟਾਲੀਅਨ, ਹਜ਼ਾਰਾ ਸਿੰਘ 13th ਬਟਾਲੀਅਨ, ਜੌਹਰ ਸਿੰਘ 10th ਬਟਾਲੀਅਨ, ਜੀਵਨ ਸਿੰਘ 3rd ਲਾਈਟ ਹਾਰਸ, ਲੀਨਾ ਸਿੰਘ 44th ਬਟਾਲੀਅਨ, ਸਰਨ ਸਿੰਘ 50th ਬਟਾਲੀਅਨ, ਸ਼ਾਮ ਸਿੰਘ ਈ ਕੰਪਨੀ 14th ਰੀਇਨਫੋਰਸਮੈਂਟ, ਸਰਦਾਰ ਸਿੰਘ 3rd ਲਾਈਟ ਹਾਰਸ ਅਤੇ ਵੀਰ ਸਿੰਘ ਐਫ ਕੰਪਨੀ 14th ਰੀਇਨਫੋਰਸਮੈਂਟ। ਮੇਰੇ ਖਿਆਲ ਇਹ ਲਿਸਟ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ, ਸ਼ਾਦੀ ਪਰਦੀ ਹੈ ਉਸ ਕੁਰਬਾਨੀ ਦੀ ਜੋ ਸਾਡੇ ਪੂਰਵਜਾਂ ਨੇ ਇਸ ਧਰਤੀ ਨੂੰ ਦਿੱਤੀ ਹੈ ਐਜ਼ ਐਨ ਇੰਡੀਅਨ ਐਨਜ਼ੈਕ। ਇਸ ਤੋਂ ਪਹਿਲਾਂ ਕਿ ਅਸੀਂ ਹੋਰ ਕੁਝ ਹੁਣ ਗੱਲ ਕਰੀਏ, ਸੰਦੀਪ ਤੁਹਾਨੂੰ ਪੁੱਛਾਂਗੀ, ਤੁਸੀਂ ਤਾਂ ਸਰਵਿੰਗ ਆਫਿਸਰ ਹੈਗੇ ਹੋ, ਐਨਜ਼ੈਕ ਸਪਿਰਿਟ ਕੀ ਹੈ ਜੋ ਅਸੀਂ ਅਕਸਰ ਇੱਥੇ ਸੁਣਦੇ ਹਾਂ, ਦਿਸ ਇਜ਼ ਦੀ ਐਨਜ਼ੈਕ ਸਪਿਰਿਟ, ਉਹ ਕੀ ਹੈ?
ਐਨਜ਼ੈਕ ਸਪਿਰਿਟ ਬਾਰੇ ਕਿਹਾ ਜਾਂਦਾ ਕਿ ਔਖੇ ਸਮੇਂ ਦੇ ਵਿੱਚ ਔਕੜਾਂ 'ਤੇ ਜਿੱਥੇ ਕਿਸੇ ਚੀਜ਼ ਦਾ ਸਮਾਧਾਨ ਨਹੀਂ ਮਿਲ ਸਕਦਾ ਉਸ ਵੇਲੇ ਆਸਟ੍ਰੇਲੀਆ ਖੜ੍ਹਾ ਹੋ ਕੇ ਕਹਿੰਦਾ ਮੈਟ ਡੋਂਟ ਵਰੀ ਅਬਾਊਟ ਇਟ, ਲੈਟਸ ਡੂ ਇਟ। ਉਹ ਮੇਟਸ਼ਿਪ ਅਤੇ ਕੁਛ ਕਰਨ ਦੀ ਜਿਹੜੀ ਭਾਵਨਾ ਹੈ ਔਡਸ ਦੇ ਅਗੇਂਸਟ, ਉਹ ਐਨਜ਼ੈਕ ਸਪਿਰਿਟ ਹੈ। ਉਹ ਜਿਹੜਾ ਸਟੈਂਡਰਡ ਸਾਡੇ ਐਨਜ਼ੈਕਸ ਨੇ ਸਾਡੇ ਲਈ ਖੜ੍ਹਾ ਕੀਤਾ ਉਹ ਤੋਂ ਅਸੀਂ ਅੱਗੇ ਲੈ ਕੇ ਜਾਣਾ, ਅਤੇ ਇਹੋ ਜਿਹੀ ਜਿਹੜੀ ਸਪਿਰਿਟ ਅਸੀਂ ਕੈਰੀ ਔਨ ਕਰ ਰਹੇ ਹਾਂ, ਉਹਨਾਂ ਦਾ ਡੈਥ ਹੈਗਾ ਸਾਡੇ 'ਤੇ, ਅਸੀਂ ਪੇ ਆਫ ਕਰਨਾ ਕਿ ਜੇ ਇੱਕ ਲੈਫਟੀਨੈਂਟ ਹੈਂਡਰਸਨ ਉਹਨਾਂ ਨੇ ਜਦੋਂ ਪਹਿਲਾਂ ਪੁੱਛ ਹੋਇਆ ਕਲਿਪਲੀ 'ਤੇ ਲੈਂਡ ਕੀਤਾ ਸੀ, ਲੈਫਟੀਨੈਂਟ ਹੈਂਡਰਸਨ ਬਾਰੇ ਕਿਹਾ ਗਿਆ ਉਹ ਅਕਾਊਂਟੈਂਟ ਸੀਗੇ ਹੋਥੋਨ 'ਚ ਇੱਥੇ, ਤੋ ਉਹਨਾਂ ਨੇ ਲੈਂਡ ਕੀਤਾ, ਔਡਸ ਬਹੁਤ ਅਗੇਂਸਟ ਸੀਗੇ, ਤੋ ਉਹਨਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ ਪਤਾ ਲੱਗਣ ਲਈ ਵੀ ਇਹ ਜਿਹੜਾ ਆਪਰੇਸ਼ਨ ਹੈ ਸੌਖਾ ਨਹੀਂ। ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਦਾਂ ਦੀ ਹਿਸਟਰੀ ਬਣਾਉਣੀ ਹੈ ਕਿ ਆਉਣ ਵਾਲੀਆਂ ਜਨਰੇਸ਼ਨਸ ਯਾਦ ਰੱਖਣ। ਐਨਜ਼ੈਕ ਹਿਸਟਰੀ ਉਹ ਬਣੀ ਹੈ ਕਿ ਸਿਰਫ ਆਸਟ੍ਰੇਲੀਆ ਨਹੀਂ, ਤੁਹਾਡਾ ਐਨਮੀ ਜਦੋਂ ਤੁਹਾਡੀ ਰਿਸਪੈਕਟ ਕਰਦਾ, ਟਰਕਿਸ਼ ਫੌਜਾਂ ਸਨ, ਜਰਮਨ ਸਨ, ਤੇ ਤੁਸੀਂ ਵਾਕਿਆ ਕੁਝ ਕੀਤਾ, ਉਹ ਐਨਜ਼ੈਕ ਸਪਿਰਿਟ ਹੈ।
ਵਾਹ ਵਾਹ ਸੰਦੀਪ, ਤੁਸੀਂ ਬੜੇ ਸਾਰੇ ਮੈਡਲ ਵੀ ਪਾਏ ਹਨ ਤੇ ਕੁਝ ਖਾਸ ਇੱਕ ਡੈਕੋਰੇਸ਼ਨ ਵੀ ਹੈ ਤੁਹਾਡੇ ਲਪੈਲ ਤੇ, ਸੋ ਇੱਕ ਇੱਕ ਕਰਕੇ ਸਾਡੇ ਸਰੋਤਿਆਂ ਨੂੰ ਦੱਸੋ ਕਿ ਇਹ ਤੁਹਾਨੂੰ ਮੈਡਲ ਕਾਹਦੇ ਵਾਸਤੇ ਮਿਲੇ ਹਨ, ਕੀ ਸਿਗਨੀਫਿਕੈਂਸ?
ਬ੍ਰੀਫਲੀ ਦੱਸਾਂ, ਇਹ ਮੈਰੀਟੋਰੀਅਸ ਯੂਨਿਟ ਸਾਈਟੇਸ਼ਨ ਹੈ। ਸੋ ਇਹ ਜਿਹੜਾ ਤੁਹਾਡਾ ਟਾਸਕ ਗਰੁੱਪ ਹੈ, ਜਿਹੜੇ ਆਪਰੇਸ਼ਨ ਵੋਰ ਲਾਈਕ ਆਪਰੇਸ਼ਨ ਦੇ ਕੰਮ ਦੀ ਰੈਕੋਗਨੀਸ਼ਨ ਲਈ ਮਿਲਦਾ, ਇਹ ਆਸਟ੍ਰੇਲੀਅਨ ਐਕਟਿਵ ਸਰਵਿਸ ਬੈਚ ਹੈ। ਇਹ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਮਿਲਦਾ ਜਦੋਂ ਤੁਸੀਂ ਐਕਟਿਵ ਵੋਰ ਲਾਈਕ ਸਰਵਿਸ ਤੋਂ ਰਿਟਰਨ ਹੁੰਦੇ ਹੋ। ਇਹ ਡਬਲ ASM ਹੈ, ਆਸਟ੍ਰੇਲੀਅਨ ਐਕਟਿਵ ਸਰਵਿਸ ਮੈਡਲ, ਇਹ ਅਫਗਾਨਿਸਤਾਨ ਕੈਂਪੇਨ ਮੈਡਲ ਹੈ, ਇਹ ਗ੍ਰੇਟਰ ਮਿਡਲ ਈਸਟ ਆਪਰੇਸ਼ਨਲ ਸਰਵਿਸ ਮੈਡਲ ਹੈ, ਆਸਟ੍ਰੇਲੀਅਨ ਡਿਫੈਂਸ ਫੋਰਸ ਮੈਡਲ ਜਿਹੜਾ ਤੁਹਾਡਾ 4 ਈਅਰਸ ਇਨ ਸਰਵਿਸ ਤੋਂ ਬਾਅਦ ਮਿਲਦਾ 4 ਸਾਲ ਤੋਂ, ਤੋ ਇਹ ਨੇਟੋ ਦਾ ਮੈਡਲ ਹੈਗਾ ਜਿਹੜਾ ਤੁਸੀਂ ਕੋਲੀਸ਼ਨ ਫੋਰਸਿਸ ਦੇ ਨਾਲ ਕੰਮ ਕਰਦੇ ਹੋ
ਜੀ। ISAF ਲਿਖਿਆ ਸੋ ਅਫਗਾਨਿਸਤਾਨ ਵਾਸਤੇ ਮਾਣ ਮਹਿਸੂਸ ਹੁੰਦੇ ਆ ਕਿ ਤੁਹਾਡੀ ਛਾਤੀ 'ਤੇ ਇਸ ਕਿਸਮ ਦੇ ਮੈਡਲ ਲੱਗੇ ਹਨ, ਰੱਬ ਕਰੇ ਇਹਨਾਂ ਦੀ ਤਾਦਾਦ ਹੋਰ ਵਧੇ। ਅਸੀਂ ਸਰੋਤਿਆਂ ਨੂੰ ਬਹੁਤਾ ਨਹੀਂ ਦੱਸ ਸਕਦੇ ਕਿ ਤੁਸੀਂ ਕਿਤੇ ਕਿਤੇ ਡਿਪਲੋਇਡ ਰਹੇ ਹੋ। ਮੈਂ ਡਾਕਟਰ ਹਰਸ਼ ਵਿਵੇਕ ਨਾਲ ਹੁਣ ਗੱਲ ਕਰਨਾ ਚਾਹਾਂਗੀ। ਕਸ਼ਮੀਰ ਬੜਾ ਐਕਟਿਵ ਸੈਕਟਰ ਮੰਨਿਆ ਜਾਂਦਾ ਹੈ ਭਾਰਤੀ ਫੌਜ ਵਾਸਤੇ, ਤਾਂ ਤੁਸੀਂ ਵੀ ਆਰਮਡ ਮੈਡੀਕਲ ਫੋਰਸਿਸ AMC ਦਾ ਹਿੱਸਾ ਬਣ ਕੇ ਡਾਕਟਰ ਵਜੋਂ ਉੱਥੇ ਕੰਮ ਕੀਤਾ ਹੈ। ਆਪਣਾ ਤਜਰਬਾ ਦੱਸੋ, ਹੁਣ ਜਿਸ ਤਰ੍ਹਾਂ ਐਨਜ਼ੈਕ ਸਪਿਰਿਟ ਦੀ ਸੰਦੀਪ ਨੇ ਗੱਲ ਕੀਤੀ ਹੈ ਕਿ ਉਹੀ ਜਜ਼ਬਾ ਉੱਧਰ ਵੀ ਹੈ?
ਜਜ਼ਬਾ, ਇਹ ਜਜ਼ਬਾ ਸਾਂਝਾ ਹੈ ਜੀ। ਇਹ ਹਰ ਆਰਮੀ, ਚਾਹੇ ਆਸਟ੍ਰੇਲੀਅਨ ਆਰਮੀ ਆ, ਚਾਹੇ ਇੰਡੀਅਨ ਆਰਮੀ ਆ, ਉਹਨਾਂ ਨੂੰ ਇਹੀ ਜਜ਼ਬਾ ਟਾਈ ਕਰਦਾ ਆ, ਬਣਦਾ ਉਹੀ ਜਜ਼ਬਾ ਆ। ਕਸ਼ਮੀਰ ਵਿੱਚ ਹਾਲਾਤ, ਜਿਸ ਵਕਤ ਮੈਂ ਸਰਵ ਕੀਤਾ ਉਸ ਵਕਤ ਹਾਲਾਤ ਇੰਨੇ ਚੰਗੇ ਨਹੀਂ ਸੀਗੇ। ਐਜ਼ ਏ ਡਾਕਟਰ ਤੁਹਾਡੇ ਉੱਪਰ ਸਿਰਫ ਟ੍ਰੀਟ ਕਰਨ ਦੀ ਜ਼ਿੰਮੇਦਾਰੀ ਨਹੀਂ, ਤੁਹਾਡੇ ਉੱਪਰ ਆਪਣੀ ਯੂਨਿਟ ਨੂੰ ਉਹਨਾਂ ਦਾ ਮਨੋਬਲ ਚੱਕਣ ਦੀ ਜ਼ਿੰਮੇਦਾਰੀ, ਉਹਨਾਂ ਨੂੰ ਇੰਜਰੀਜ਼ ਘੱਟ ਹੋਣ ਉਹਦੀ ਜ਼ਿੰਮੇਦਾਰੀ, ਉਹ ਸਾਰੀ ਜ਼ਿੰਮੇਵਾਰੀਆਂ ਡਾਕਟਰ ਦੇ ਉੱਪਰ ਹੁੰਦੀਆਂ ਆ। ਅਰਾਊਂਡ 800 ਪਿੱਛੇ ਉਹ ਇੱਕ ਡਾਕਟਰ ਡਿਪਲੋਏ ਕਰਦੇ ਨੇ, ਸੋ ਉਹਨਾਂ ਨਾਲ ਰਹਿਣਾ, ਉਹਨਾਂ ਦਾ ਧਿਆਨ ਰੱਖਣਾ ਅਤੇ ਮੋਟੀਵੇਸ਼ਨ ਅਪ ਕਰਨਾ, ਇਹ ਸਾਰਾ ਕੁਛ ਇੱਕ ਹਿੱਸਾ ਡਾਕਟਰ ਜ਼ਿੰਦਗੀ ਦਾ ਉੱਤੇ ਹਿੱਸਾ ਬਣ ਜਾਂਦਾ ਆ। ਮੈਂ ਕੁਛ ਬਹੁਤ ਹੀ ਟਫ ਹਾਲਾਤ 'ਚ ਉੱਥੇ ਰਿਹਾ, ਜਿਹੜੇ ਕਿ ਮੈਂ ਡਿਪਲੋਇਮੈਂਟ ਆਪਣੀ ਨਹੀਂ ਦੱਸ ਸਕਦਾ, ਬਟ ਮੇਰੇ ਵਾਸਤੇ ਉਹ ਤਜ਼ਰਬਾ, ਉਹ ਗੱਲਾਂ ਮੇਰੇ ਵਾਸਤੇ ਬਹੁਤ ਜ਼ਿਆਦਾ, ਮੇਰੀ ਹੁਣ ਤੱਕ ਮੇਰੇ ਨਾਲ ਹੀ ਚੱਲ ਰਹੀਆਂ ਜੀ। ਮੈਂ ਹੁਣ ਤੱਕ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਇਆ ਇੱਥੇ, ਉਸੇ ਕਾਰਨ ਮੈਂ ਅੱਜ ਡੋਨ ਸਰਵਿਸ ਵੀ ਸਵੇਰੇ ਜਾ ਕੇ ਆਇਆ। ਸੋ ਜਜ਼ਬਾ ਸਾਂਝਾ ਹੀ ਹੈ ਜੀ, ਸੇਮ ਜਜ਼ਬਾ ਹੈ।
ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਡੋਨ ਸਰਵਿਸ, ਉਹਨੂੰ ਇੱਕ ਤੀਰਥ ਅਸਥਾਨ ਵਰਗਾ ਲੱਗਿਆ ਕਿ ਉੱਥੇ ਜਾ ਕੇ ਨਤਮਸਤਕ ਹੋਏ ਤੁਸੀਂ ਸ਼ਹੀਦਾਂ ਨੂੰ, ਸੋ ਉਹ ਕਿਹੋ ਜਿਹਾ ਮੌਕਾ ਸੀ ਤੁਹਾਡੇ ਵਾਸਤੇ?
ਮੈਨੂੰ ਇਹ ਲੱਗਦਾ ਵੀ ਜਦੋਂ ਕੋਈ ਬੰਦਾ ਆਪਣੇ ਸੈਲਫ ਕੌਜ਼ ਤੋਂ ਉੱਪਰ ਜਾ ਕੇ ਕੋਈ ਸੈਲਫਲੈਸ ਕੌਜ਼ ਵਾਸਤੇ ਜਾਨ ਦਿੰਦਾ ਆ, ਉਸ ਤੋਂ ਵੱਡਾ ਸ਼ਹੀਦ ਕੋਈ ਹੋ ਨਹੀਂ ਸਕਦਾ। ਉਹ ਸ਼ਹੀਦ ਕਿਸੇ ਵੀ ਆਰਮੀ ਦਾ ਹੋਵੇ, ਇੰਡੀਅਨ ਦਾ ਹੋਵੇ ਜਾਂ ਆਸਟ੍ਰੇਲੀਆ ਦਾ ਹੋਵੇ, ਉਹ ਸ਼ਹੀਦ ਨਮਸਤਕ ਕਰਨ ਦੇ ਬਰਾਬਰ ਹੀ ਆ
ਜੀ।
ਸੋ ਮੈਨੂੰ ਸ਼ਰਾਈਨ ਆਫ ਮੈਂਬਰਾਂ ਸੇ ਟੈਂਪਲ ਵਾਂਗ ਲੱਗਦਾ, ਉੱਥੇ ਜਾਣਾ, ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨਾ, ਮੈਨੂੰ ਲੱਗਦਾ ਵੀ ਮੈਂ ਇੱਕ ਟੈਂਪਲ ਜਾ ਕੇ ਆਇਆ। ਸੋ ਉਹ ਜਜ਼ਬੇ ਨਾਲ ਅੱਜ ਮੈਂ ਸਵੇਰੇ ਗਿਆ ਸੀਗਾ ਜੀ, ਲਾਸਟ ਈਅਰ ਵੀ ਮੈਂ ਗਿਆ ਸੀਗਾ।
ਵਾਹ, ਜ਼ਰੂਰ ਜਾਂਦੇ ਰਹੋ ਜੀ। ਨੇਚਲ, ਅਗਰ ਮੈਂ ਤੁਹਾਡੇ ਕੋਲ ਆਵਾਂ, ਅੱਜ ਪਹਿਲੀ ਵਾਰ ਜ਼ਿੰਦਗੀ 'ਚ ਤੁਸੀਂ ਆਪਣੇ ਪੜਨਾਨਾ ਜੀ ਦੇ ਮੈਡਲ ਛਾਤੀ 'ਤੇ ਬੜੇ ਮਾਣ ਸਤਿਕਾਰ ਨਾਲ ਪਾ ਕੇ ਐਨਜ਼ੈਕ ਮਾਰਚ 'ਚ ਸ਼ਿਰਕਤ ਕੀਤੀ ਹੈ, ਦੱਸੋ ਅੱਜ ਮਹਿਸੂਸ ਕਿਵੇਂ ਹੋ ਰਿਹਾ?
ਜੇ ਮੈਨੂੰ ਵਰਡਸ ਵਿੱਚ ਪਾਉਣਾ ਚਾਹਵਾਂ ਤਾਂ ਮੇਰੇ ਕੋਲ ਵਰਡਸ ਨਹੀਂ ਹੈਗੇ ਕਿੱਦਾਂ ਦਾ ਮਹਿਸੂਸ ਹੋ ਰਿਹਾ, ਪਰ ਇਹ ਤੋਂ ਜ਼ਿਆਦਾ ਮਾਣ ਮੈਨੂੰ ਜ਼ਿੰਦਗੀ 'ਚ ਕਦੇ ਮਹਿਸੂਸ ਨਹੀਂ ਹੋਇਆ ਕਿ ਅੱਜ ਜਦੋਂ ਮੈਂ ਆਪਣੇ ਪੜਨਾਨਾ ਜੀ ਨੇ ਜਿੱਥੇ ਜਿਹੜੇ ਦੇਸ਼ ਵਿੱਚ ਅੱਜ ਮੇਰੀ ਉਹ ਕਰਮ ਭੂਮੀ ਆ, ਜਿਹਨੂੰ ਮੈਂ ਆਪਣੀ ਕੰਟਰੀ ਅਡੋਪਟਿਡ ਕੰਟਰੀ ਬਣਾਇਆ, ਉਹਦੇ ਲਈ ਉਹਨਾਂ ਨੇ ਇੰਨਾ ਕੁਛ ਕੀਤਾ। ਮੈਨੂੰ ਲੱਗਦਾ ਕਿ ਮੇਰਾ ਰਿਸ਼ਤਾ ਇਹਦੇ ਨਾਲ ਜੇ ਕੋਈ 10 ਸਾਲ ਹੋਏ ਮੈਨੂੰ ਇੱਥੇ ਆਇਆ, 10 ਸਾਲ ਪੁਰਾਣਾ ਨਹੀਂ, ਮੇਰੇ ਨਾਲ 120 ਸਾਲ ਪੁਰਾਣਾ ਰਿਸ਼ਤਾ ਜਦੋਂ ਉਹ ਇੱਥੇ ਆਏ ਸੀ ਉਦੋਂ ਦਾ ਆ। ਸੋ ਮੈਨੂੰ ਮਤਲਬ ਇੱਦਾਂ ਦਾ ਮਾਣ ਕਦੇ ਜ਼ਿੰਦਗੀ 'ਚ ਮਹਿਸੂਸ ਹੋਇਆ ਨਹੀਂ ਕਦੇ ਜਿੱਦਾਂ ਦਾ ਅੱਜ ਹੋ ਗਿਆ। ਇੱਕ ਹੋਰ ਗੱਲ ਵਿੱਚ ਮੈਂਸ਼ਨ ਕਰਨਾ ਚਾਹੁੰਦਾ, ਤੁਸੀਂ ਲਿਸਟ ਪੜ੍ਹੀ ਹੋਣੀ ਵਿੱਚ ਇੱਕ ਸੀਗਾ ਨਾਮ ਸਰਦਾਰ ਸਿੰਘ ਜੀ ਦਾ, ਅਤੇ ਉਹ ਮੇਰੇ ਪੜਨਾਨਾ ਜੀ ਦੇ ਮਿੱਤਰ ਸੀਗੇ। ਉਹ ਵਾਰ ਵਿੱਚ ਇਕੱਠੇ ਗਏ ਇੱਥੋਂ, ਇੱਕੋ ਦਿਨ ਇਕੱਠੇ ਉਹਨਾਂ ਨੇ ਸਾਰਾ ਕੁਛ ਇਕੱਠੇ ਗਏ, ਇਕੱਠੇ ਵਾਪਸ ਆਏ, ਇੱਕੋ ਸ਼ਿਪ 'ਚ ਗਏ, ਸਾਰਾ ਮਤਲਬ ਸਾਰਾ ਹੀ ਉਹਨੇ ਜਰਨੀ ਜਿਹੜੀ ਹੈ ਨਾ ਇਕੱਠਿਆਂ ਦੀ ਸੀਗੀ। ਬਹੁਤ ਪੱਕੇ ਮਿੱਤਰ ਸੀਗੇ ਉਹ।
ਤੁਹਾਨੂੰ ਆਪਣੇ ਪੜਨਾਨਾ ਜੀ ਦੀ ਐਨਜ਼ੈਕ ਜਰਨੀ ਬਾਰੇ ਕਿੰਨਾ ਕੁਛ ਪਤਾ ਹੈ, ਕਿਹੜੇ ਬੈਟਲ ਫਰੰਟ ਵਿੱਚ ਹੈਗੇ ਸੀ? ਕਿਉਂਕਿ ਜਿੰਨਾ ਕੁ ਸਾਨੂੰ ਪਤਾ ਹੈ ਕਿ ਗਿਲੀਪਲੀ ਤੋਂ ਬਾਅਦ ਸਾਰਿਆਂ ਦੀ ਐਨਲਿਸਟਮੈਂਟ ਹੋਈ ਸੀ, ਉਸ ਤੋਂ ਪਹਿਲੇ ਕੋਈ ਵੀ ਇੰਡੀਅਨ ਜਾਂ ਹੋਰ ਕਿਸੇ ਬੈਕਗਰਾਉਂਡ ਦੇ ਲੋਕਾਂ ਨੂੰ ਐਨਲਿਸਟ ਨਹੀਂ ਸੀ ਕੀਤਾ ਗਿਆ ਆਸਟ੍ਰੇਲੀਅਨ ਫੌਜ 'ਚ। ਮੋਸਟਲੀ 1916-17 'ਚ ਇਹਨਾਂ ਨੂੰ ਰਿਕਰੂਟ ਕੀਤਾ ਗਿਆ ਸੀ। ਤੁਹਾਨੂੰ ਕੀ ਪਤਾ ਉਸ ਤੋਂ ਬਾਅਦ ਕੀ ਹੋਇਆ?
ਹਾਂਜੀ, ਇਹਨਾਂ ਨੂੰ ਲਿਸਟ ਕੀਤਾ ਗਿਆ ਜੀ 1917 ਦੇ ਵਿੱਚ, ਨਵੰਬਰ 1917 ਦੇ ਵਿੱਚ ਹੋਏ ਤੇ ਇਹ ਹੋਏ ਸੀ 3rd ਲਾਈਟ ਹਾਰਸ ਰੈਜੀਮੈਂਟ, ਜੋ ਕਿ ਇੱਥੋਂ ਦੀ ਬੜੀ ਅਲੀਟ ਰੈਜੀਮੈਂਟ ਸੀਗੀ, ਉਹਦੇ ਵਿੱਚ ਇਨਲਿਸਟ ਹੋਏ ਸੀਗੇ ਤੇ ਇਹਨਾਂ ਨੇ 1918 ਤੱਕ ਸਰਵਿਸ ਕੀਤੀ ਆਪਣੀ ਅਕਤੂਬਰ ਤੱਕ, ਸੋ 11 ਕੁ ਮਹੀਨੇ ਰਹੇ ਆ ਐਕਟਿਵ ਡਿਊਟੀ ਵਿੱਚ, ਤੇ ਉਹਦੇ ਵਿੱਚੋਂ ਇਹ ਫਿਰ ਪਹਿਲੋਂ ਕਾਇਰੋ ਗਏ ਆ, ਉੱਥੋਂ ਬਾਅਦ ਪੈਲੇਸਟਾਈਨ ਵੀ ਗਏ ਆ, ਤੇ ਜੋ ਹੁਣ ਅੱਗੇ ਰਿਕਾਰਡ ਆਪਾਂ ਜਿੱਦਾਂ ਰਿਸਰਚ ਕਰਦੇ ਰਹਿੰਦੇ ਆ ਪਤਾ ਕੀਤਾ ਆ, ਤੇ ਉਹਦੇ ਚ ਆਇਆ ਕਿ ਇਹ ਵਿੱਚੋਂ ਇਹਨਾਂ ਨੂੰ ਹੋਸਪਿਟਲ ਰਹਿਣਾ ਪਿਆ ਕਿਉਂਕਿ ਬਿਮਾਰ ਹੋ ਗਏ ਸੀਗੇ, ਜ਼ਿਆਦਾ ਡਿਟੇਲ ਨਹੀਂ ਸੀਗੀ ਉਹਦੇ ਚ ਕੀ ਆ, ਪਰ ਜਦੋਂ ਮੈਂ ਉਹਨਾਂ ਦੇ ਪਿੰਡ ਤੋਂ ਪੁੱਛਿਆ ਉਹਨਾਂ ਦੇ ਜਿੱਦਾਂ ਜਿਹੜੇ ਅੱਗੇ ਪੋਤੇ ਆ ਜਾਂ ਮਤਲਬ ਪਿੰਡ ਦੇ ਬੰਦਿਆਂ ਕੋਲ, ਉਹ ਕਹਿੰਦੇ ਕਿ ਉਹਨਾਂ ਦੇ ਪੱਟ ਵਿੱਚ ਗੋਲੀ ਵੱਜ ਗਈ ਸੀ ਰਾਤ ਦੇ ਦੌਰਾਨ, ਤੇ ਤਾਂ ਕਰਕੇ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀਗਾ ਉੱਥੋਂ,
ਵੈਸੇ ਵੀ ਹੈ ਥੋੜਾ ਜਿਹਾ ਚਾਨਣ ਪਾਓ ਕਿ ਜਦ ਤੁਹਾਨੂੰ ਡਿਪਲੋਏ ਕੀਤਾ ਜਾਂਦਾ ਹੈ ਕਿਸ ਕਿਸਮ ਦੇ ਖਤਰੇ ਤੁਹਾਨੂੰ ਮੋਲ ਲੈਣੇ ਪੈਂਦੇ ਹਨ ਐਕਟਿਵ ਸਰਵਿਸ ਵਿੱਚ?
ਜਦੋਂ ਤੁਸੀਂ ਜਾਣਦੇ ਹੋ ਮੈਂ ਡਾਕਟਰ ਹਾਂ, ਸੋ ਇਹ ਬੜੀ ਆਨਰ ਵਾਲੀ ਗੱਲ ਹੈ ਕਿ ਮੈਨੂੰ ਹਰ ਡਿਪਲੋਇਮੈਂਟ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ, ਸੋ ਐਜ਼ ਅ ਡਾਕਟਰ ਮੈਂ ਟ੍ਰੀਟ ਕਰਨਾ ਕੈਸ਼ੁਅਲਟੀਜ਼ ਨੂੰ, ਔਰ ਜਿਹੜੀ ਵੀ ਜਗ੍ਹਾ ਜਾਂਦੇ ਜਿਹੜੇ ਦੇਸ਼ ਜਾਂਦੇ ਹਾਂ ਅਸੀਂ ਉਹਨਾਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਵੀ ਟ੍ਰੀਟ ਕਰਦੇ ਹਾਂ, ਕਈ ਮੈਡੀਕਲ ਫੈਸਿਲਿਟੀਜ਼ ਉਹਨਾਂ ਕੋਲ ਨਹੀਂ ਹੁੰਦੀਆਂ, ਦਵਾਈਆਂ ਟ੍ਰੀਟਮੈਂਟਸ ਨਹੀਂ ਹੈ, ਬੱਚੇ ਖਾਸ ਤੌਰ 'ਤੇ ਉਹਨਾਂ ਨੂੰ ਅਸੀਂ ਠੀਕ ਕਰਦੇ ਹਾਂ, ਬਾਕੀ ਜਿਹੜੇ ਵੀ ਏਰੀਆ 'ਤੇ ਅਸੀਂ ਮੇਨਲੀ ਅਗਰ ਵੋਰ ਲਾਈਕ ਏਰੀਆ 'ਚ ਜਾਂਦੇ ਹਾਂ ਤਾਂ ਖਤਰਾ ਤਾਂ ਜੋ ਇੱਕ ਜੰਗ ਦਾ ਹੁੰਦਾ ਉਹ ਹੁੰਦਾ।
ਪਰ ਮੈਨੂੰ ਚੇਤਾ ਜਦ ਅਫਗਾਨਿਸਤਾਨ ਬਾਰੇ ਤੁਸੀਂ ਗੱਲ ਕੀਤੀ ਸੀ, ਬਹੁਤ ਤੁਹਾਡੇ ਨੇੜੇ ਵੀ ਲੈਂਡ ਮਾਈਨਸ ਫਟੀਆਂ ਹਨ, ਉਸ ਤੋਂ ਇਲਾਵਾ ਆਮ ਜਨ ਜੀਵਨ ਜਿਹੜੇ ਲੋਕ ਉੱਥੇ ਵੱਸਦੇ ਨੇ ਉਹਨਾਂ ਦਾ ਵੀ ਤੁਸੀਂ ਇਲਾਜ ਕੀਤਾ ਹੈ ਅਤੇ ਕਾਫੀ ਬੁਰੇ ਬੁਰੇ ਹਾਲਾਤਾਂ 'ਚ ਤੁਸੀਂ ਆਪਣੇ ਪੇਸ਼ੈਂਟਸ ਨੂੰ ਵੇਖਿਆ ਹੈ, ਪਰ ਤੁਸੀਂ ਮੈਨੂੰ ਇਹ ਗੱਲ ਚੇਤੇ ਹੈਗੀ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਜਿਹੜੇ ਆਮ ਅਫਗਾਨੀ ਸਨ ਉਹ ਤੁਹਾਡੇ ਨਾਲ ਇੱਕ ਖਾਸ ਤੌਰ 'ਤੇ ਰਿਲੇਟ ਕਰ ਪਾਉਂਦੇ ਸਨ, ਅੱਜ ਵੀ ਉਹ ਗੱਲਾਂ ਯਾਦ ਆਉਂਦੀਆਂ?
ਬਿਲਕੁਲ ਜੀ, ਯਾਦ ਹੈ ਜੀ ਮੈਨੂੰ ਉਹ ਸੜਕ ਫਿਲਮ ਦਾ ਉਹਨਾਂ ਦੇ FM ਰੇਡੀਓ 'ਤੇ ਗਾਣਾ ਲੱਗਿਆ ਇਹ, ਸੋ ਉਹ ਬੰਦੇ ਨਾਲ ਮੈਂ ਅਫਗਾਨੀ ਨਾਲ ਉਰਦੂ 'ਚ ਗੱਲ ਕਰਦਾ ਸੀ, ਔਰ ਜਿੱਦਣ ਮੇਰੀ ਡਿਊਟੀ ਉਹਨਾਂ ਦੇ ਕੈਂਪ 'ਤੇ ਜਾ ਕੇ ਹੁੰਦੀ ਸੀ ਉਹਨਾਂ ਦੇ ਦੇਖਣ ਲਈ, ਤੋ ਉਹ ਕਹਿੰਦੇ ਸੀ ਆਪਣਾ ਵੀਰ ਆ ਗਿਆ, ਆਪਣਾ ਭਰਾ ਆ ਗਿਆ, ਤਾਂ ਉਰਦੂ 'ਚ ਗੱਲ ਹੁੰਦੀ ਸੀ ਉਸ ਦਿਨ ਖਾਸ ਤੌਰ 'ਤੇ, ਬੜਾ ਮਤਲਬ ਇੱਕ ਪੰਜਾਬੀ ਹੋਣ ਦੇ ਨਾਤੇ ਉਹਨਾਂ ਦਾ ਜੋ ਰਿਗਾਰਡ ਹੈ ਸਾਡੇ ਬਾਰੇ ਉਹ ਬੜਾ ਮਤਲਬ ਨਿੱਘਾ ਔਰ ਬੜਾ ਪਿਆਰ ਭਰਿਆ ਮਹਿਸੂਸ ਹੁੰਦਾ ਸੀ, ਉਹ ਉੱਥੇ ਜਾ ਕੇ ਰਿਅਲਾਈਜ਼ ਹੁੰਦਾ ਕਿ ਵਾਕਿਆ ਤੁਹਾਡੀ ਕਲਚਰਲ ਡਾਈਵਰਸਿਟੀ ਜਿਹੜੀ ਹੈ ਉਹ ਇੱਕ ਤੁਹਾਡੇ ਫੇਵਰ 'ਚ ਰੋਲ ਪਲੇਅ ਕਰ ਰਹੀ ਹੈ, ਅਤੇ ਤੁਸੀਂ ਲੋਕਾਂ ਨਾਲ ਜੈਨੂਅਨਲੀ ਦਿਲੋਂ ਕਨੈਕਟ ਕਰਦੇ ਹੋ, ਤੁਸੀਂ ਦਿਲੋਂ ਕੋਸ਼ਿਸ਼ ਕਰਦੇ ਕਿ ਮੈਂ ਇੱਥੇ ਥੋੜ੍ਹੇ ਸਮੇਂ ਲਈ ਆਇਆ, ਮੈਂ ਕੋਸ਼ਿਸ਼ ਕਰਾਂ ਕਿ ਸਿਹਤ ਪੱਖੋਂ ਇਹਨਾਂ ਦੀ ਜਿੰਨਿਆਂ ਮੈਂ ਇਹਨਾਂ ਦਾ ਸੁਧਾਰ ਕਰ ਸਕਦਾ ਕਰਾਂ।
ਹੁਣ ਡਾਕਟਰ ਹਰਸ਼ ਵਿਵੇਕ ਸਿੰਘ, ਤੁਸੀਂ ਆਪ ਕਿਹਾ ਕਿ ਤੁਸੀਂ ਵੀ ਬਹੁਤ ਸਾਰੀਆਂ ਗੱਲਾਂ ਨਹੀਂ ਦੱਸ ਸਕਦੇ ਕਿ ਕਿੱਥੇ ਡਿਪਲੋਇਮੈਂਟ ਸੀ, ਪਰ ਯਕੀਨਨ ਕੋਈ ਇਹੋ ਜਿਹੇ ਮੌਕੇ ਆਏ ਹੋਣਗੇ ਜਦ ਤੁਹਾਡੀ ਆਪਣੀ ਜਾਨ 'ਤੇ ਬੜਾ ਹੀ ਸੀਰੀਅਸ ਜੋਖਮ ਬਣਿਆ ਹੋਵੇ, ਦੱਸਣਾ ਚਾਹੋਗੇ ਕਿਸ ਕਿਸਮ ਦੇ ਹਾਲਾਤਾਂ ਤੋਂ ਲੰਘੇ ਹੋ?
ਮੈਂ ਅਰਾਊਂਡ 18,000 ਫੀਟ 'ਤੇ ਅਸੀਂ ਡਿਪਲੋਇਡ ਸੀਗੇ, ਸੋ ਜਦੋਂ ਤੁਸੀਂ ਇੰਨੇ ਹਾਈ ਅਲਟੀਚਿਊਡ 'ਤੇ ਡਿਪਲੋਏ ਹੁੰਦੇ ਹੋ ਤਾਂ ਦੁਸ਼ਮਣ ਦੀ ਗੋਲੀ ਦੇ ਨਾਲ ਨਾਲ ਮੌਸਮ ਜਾਂ ਉੱਥੋਂ ਦੇ ਰਹਿਣ ਦਾ ਆਪਣਾ ਹਰ ਦਿਨ ਇੱਕ ਲੜਾਈ ਆ, ਸੋ ਉਹ ਜੰਗ ਮੈਂ ਅਰਾਊਂਡ 3 ਸਾਲ ਲੜੀ ਹੈ ਜੀ। ਉਹਦੇ 'ਚ ਇੱਕ ਵਾਕਿਆ ਮੈਂ ਦੱਸਦਾ ਜੀ, ਜਦੋਂ ਮੈਂ ਛੁੱਟੀ ਜਾਣਾ ਸੀਗਾ ਅਤੇ ਅਸੀਂ 18,000 ਫੀਟ ਤੋਂ ਅਸੀਂ ਬੇਸ ਕੈਂਪ 'ਤੇ ਆ ਗਏ ਸੀਗੇ, ਅਤੇ ਅਕਤੂਬਰ 8, 2005 ਦੀ ਗੱਲ ਆ, ਬਹੁਤ ਵੱਡਾ ਅਰਥਕੁਏਕ ਆਇਆ ਸੀਗਾ ਉੜੀ ਸੈਕਟਰ ਵਿੱਚ, ਉਹਦੇ ਇੰਡੀਆ ਪਾਕਿਸਤਾਨ ਦੋਨੋਂ ਇਫੈਕਟ ਹੋਏ ਸੀਗੇ, ਅਤੇ ਜਦੋਂ ਸਭ ਤੋਂ ਪਹਿਲਾਂ ਮੈਂ ਉਦੋਂ ਹੋਸਪਿਟਲ ਨੀਚੇ ਬੈਠਾ ਸੀਗਾ, ਅਤੇ ਸਭ ਤੋਂ ਪਹਿਲਾਂ ਜਦੋਂ ਲੱਗਦਾ ਵੀ ਮੈਨੂੰ ਲੱਗਾ ਵੀ ਸ਼ਾਇਦ ਕੋਈ ਗੋਲੀਬਾਰੀ ਸ਼ੁਰੂ ਹੋਈ ਹੈ ਵੀ ਤਾਂ ਧਰਤੀ ਥੋੜ੍ਹੀ ਕੰਬ ਰਹੀ ਹੈ, ਪਰ ਜਦੋਂ ਤੱਕ ਪਤਾ ਲੱਗਾ ਵੀ ਇਹ ਅਰਥਕੁਏਕ ਆ ਉਦੋਂ ਤੱਕ ਮੈਂ ਵਿੱਚ ਫਸ ਚੁੱਕਾ ਸੀਗਾ ਬੰਕਰ ਦੇ, ਫਿਰ ਬੰਕਰ ਮੇਰੇ ਆਸ ਪਾਸ ਸੜਕ ਕੋਲੈਪਸ ਕਰ ਗਿਆ ਜੀ, ਜਦੋਂ ਮੈਨੂੰ ਕੱਢਿਆ ਗਿਆ ਉਹ 'ਚੋਂ ਅਤੇ ਆਈ ਵਾਜ਼ ਨੀਅਰਲੀ ਡੈਡ, ਬਟ ਵਾਹਿਗੁਰੂ ਦੀ ਮਿਹਰ ਨਾਲ ਮੈਂ ਸਰਵਾਈਵ ਕੀਤਾ, ਕੁਛ ਉਸ ਤੋਂ ਬਾਅਦ ਮੈਂ ਕੁਛ ਪੇਸ਼ੈਂਟਸ ਟ੍ਰੀਟ ਕੀਤੇ।
ਕਿੰਨੀ ਦੇਰ ਦਬੇ ਰਹੇ ਤੁਸੀਂ?
ਮੈਂ ਤਾਂ ਬਹੁਤ ਘੱਟ ਟਾਈਮ ਸੀਗਾ, ਜੇ ਜ਼ਿਆਦਾ ਹੁੰਦਾ ਤਾਂ ਮੈਂ ਸ਼ਾਇਦ ਇੱਥੇ ਨਾ ਬੈਠਾ ਹੁੰਦਾ
ਜੀ ਜੀ।
ਅਤੇ ਫਿਰ ਮੈਨੂੰ ਆਰਮੀ ਨੇ ਜਦ ਮੈਨੂੰ ਬਹੁਤ ਮਾਣ ਸਤਿਕਾਰ ਉਦੋਂ ਮਿਲਿਆ ਜੀ, ਅਤੇ ਉਹ ਮੇਰੀ ਜ਼ਿੰਦਗੀ ਦਾ ਇੱਕ ਅਭੁੱਲ ਕਹਿ ਲਓ ਜਾਂ ਸੈਕਿੰਡ ਬਰਥ ਹੈ ਮੇਰੇ ਵਾਸਤੇ ਜੀ, ਅਤੇ ਬਹੁਤ ਮੇਰੇ ਦਿਲ ਦੇ ਕਰੀਬ ਉਹ ਗੱਲ
ਜੀ। ਅੱਜ ਤੁਸੀਂ ਮੈਡਲ ਨਹੀਂ ਸਜਾਏ ਪਰ ਮੈਨੂੰ ਪਤਾ ਹੈ ਕਿ ਤੁਹਾਨੂੰ ਕਾਫੀ ਮੈਡਲਸ ਮਿਲੇ ਹਨ ਭਾਰਤੀ ਫੌਜ ਵੱਲੋਂ, ਸੋ ਇੱਕ ਤਾਂ ਸਲਾਮ ਹੀ ਕਹਿ ਸਕਦੇ ਹਾਂ ਜਿਹੜੀ ਜਿਹੜੀ ਸੇਵਾਵਾਂ ਤੁਸੀਂ ਨਿਭਾਈਆਂ ਹਨ, ਕਿਉਂਕਿ ਮੈਨੂੰ ਪਤਾ ਇਸ ਤੋਂ ਅੱਗੇ ਚੱਲ ਕੇ ਹੋਰ ਵੀ ਕਈ ਗੱਲਾਂ ਹੋਣਗੀਆਂ। ਹੁਣੇ ਵਾਪਸ ਆ ਕੇ ਗੱਲ ਕਰਦੇ ਹਾਂ ਨੇਚਲ, ਤੁਹਾਨੂੰ ਸ਼ਾਇਦ ਬਹੁਤਾ ਤਾਂ ਨਹੀਂ ਪਤਾ ਹੋਏਗਾ ਆਪਣੇ ਪਰ ਨਾਨਾ ਜੀ ਬਾਰੇ, ਪਰ ਇਹਨਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਸ਼ਾਇਦ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦੀ ਨਹੀਂ, ਅੱਜ ਕੱਲ੍ਹ ਦੀ ਮਾਡਰਨ ਫੈਸਿਲਿਟੀਜ਼ ਵੀ ਨਹੀਂ ਸਨ, ਉਹਨਾਂ ਦੀ ਨਹੀਂ ਉੱਥੇ ਜਾਣਾ ਈਜਿਪਟ ਵੱਲ ਜਾਂ ਦੂਜੇ ਮੁਲਕਾਂ ਵਿੱਚ, ਹੁਣ ਗਲੀਪਲੀ ਦੀ ਵੀ ਅਗਰ ਅਸੀਂ ਦੇਖਦੇ ਹਾਂ ਕਿੰਨੀ ਮੁਸ਼ਕਿਲ ਟਰੇਨ, ਕਿਸ ਤਰ੍ਹਾਂ ਉਹਨਾਂ ਦੇ ਨਾਲ ਕੀਤਾ, ਆਪ ਨੂੰ ਕਿਵੇਂ ਮਹਿਸੂਸ ਹੁੰਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਉਸ ਵੇਲੇ ਜੰਗ 'ਚ ਹਿੱਸਾ ਪਾਇਆ ਸੀ?
ਮਹਿਸੂਸ ਤਾਂ ਇਹ, ਮੈਂ ਹੁਣ ਬੈਠਾ ਗੱਲਾਂ ਸੁਣ ਰਿਹਾ ਸੀ ਅਤੇ ਸੋਚ ਰਿਹਾ ਸੀਗਾ ਕਿ ਵਾਕਿਆ ਕਿੰਨੀ ਜ਼ਿਆਦਾ ਹੀ ਔਖੀ ਹੋਊਗੀ ਲਾਈਫ ਵਾਰ ਟਾਈਮ ਵਿੱਚ, ਇਹਨਾਂ ਨੇ ਕਿੰਨਾ ਜ਼ਿਆਦਾ ਇਹਨੂੰ ਵਾਰ ਨੂੰ ਚੱਲਿਆ ਜਾਂ ਕਲਾਈਮੇਟ ਨੂੰ ਚੱਲਿਆ, ਉਦੋਂ ਉਹਦੇ ਤੋਂ ਚੈਲੰਜ ਸ਼ਾਇਦ ਉਨੇ ਹੋਣਗੇ ਜਾਂ ਜ਼ਿਆਦਾ ਹੋਣਗੇ ਕਿਉਂਕਿ ਫੈਸਿਲਿਟੀਜ਼ ਨਹੀਂ ਸੀ ਹੈਗੀਆਂ. ਅਤੇ ਮੈਂ ਸੋਚਦਾ ਕਿ ਅਸੀਂ ਇੱਥੇ ਕਿੰਨੇ ਥੈਂਕਲੈਸ ਹਾਂ ਕਿ ਅਸੀਂ ਕੁਛ ਨਹੀਂ ਵੀ ਇੰਨਾ ਕਰਦੇ, ਤਾਂ ਵੀ ਅਸੀਂ ਬੜਾ ਕੰਪਲੇਨ ਕਰੀਦਾ ਲਾਈਫ ਤੋਂ, ਅਤੇ ਪਰ ਇੱਦਾਂ ਦੇ ਬੰਦੇ ਬੈਠੇ ਆ ਕਿ ਜਿਨ੍ਹਾਂ ਨੇ ਇੰਨਾ ਕੁਛ ਕੰਟਰੀਬਿਊਟ ਕੀਤਾ ਆਪਣੇ ਆਪਣੇ ਰਿਸਪੈਕਟਿਵ ਆਰਮੀਜ਼ ਲਈ, ਆਪਣੇ ਦੇਸ਼ਾਂ ਲਈ, ਅਤੇ ਉਹ ਕੰਟਰੀਬਿਊਟ ਕਰਕੇ ਮਤਲਬ ਜਾਈ ਜਾਂਦੇ ਆ, ਅਤੇ ਆਪਣਾ ਕੋਈ ਏਡਾ ਹੈ ਨੀਗਾ ਉਹਨਾਂ ਦਾ ਨਾ, ਅਤੇ ਉਹ ਬੜਾ ਆਪਣੇ ਸਾਨੂੰ ਉਹਨਾਂ ਦੇ ਮਾਣ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ. ਚਲੋ ਮੇਰੇ ਪੰਡਾਨਾ ਜੀ ਆ, ਸਾਨੂੰ ਤਾਂ ਪਰਸਨਲੀ ਸਾਡਾ ਤਾਂ ਬਲੱਡ ਕਨੈਕਸ਼ਨ ਹੈਗਾ, ਪਰ ਮੈਂ ਕਹਿੰਦਾ ਕਿ ਜਿੰਨੇ ਵੀ ਵਿਵੇਕ ਸਰ ਹੈਗੇ ਆ, ਸੰਦੀਪ ਸਰ ਹੈਗੇ, ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਮਾਣ ਆ ਤੇ ਹੋਣਾ ਚਾਹੀਦਾ ਆ, ਤੇ ਆਪਾਂ ਨੂੰ ਵੀ ਇੱਦਾਂ ਦੇ ਹੀ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਹੜੇ ਵੀ ਫੀਲਡ ਵਿੱਚ ਆਪਾਂ ਹੈਗੇ ਆ ਉਸੇ ਵਿੱਚ ਹੀ ਸਾਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਕੰਟਰੀਬਿਊਟ ਕਰਕੇ ਆਪਣਾ ਤੇ ਆਪਣੇ ਕਮਿਊਨਿਟੀ ਦਾ ਤੇ ਆਪਣੇ ਸਾਰਿਆਂ ਦਾ ਨਾਮ ਉੱਪਰ ਚੁੱਕਣਾ ਚਾਹੀਦਾ.
ਸੰਦੀਪ, ਇੱਕ ਮੈਂ ਅਗਰ ਪੜ੍ਹਦਾ ਕਿ ਜਨਰਲ ਸਰ ਈਅਨ ਹੈਮਿਲਟਨ, ਜੋ ਕਿ ਬ੍ਰਿਟਿਸ਼ ਕਮਾਂਡਰ ਸੀਗੇ ਗਲੀਪਲੀ ਵਿੱਚ, ਉਹਨਾਂ ਨੇ ਕੀ ਕਿਹਾ ਸੀ? ਉਹਨਾਂ ਨੇ ਕਿਹਾ ਸੀ ਕਿ ਜੰਗ ਤੋਂ ਪਹਿਲਾਂ ਕਿਸੇ ਨੇ ਐਨਜ਼ੈਕ ਦਾ ਨਾਂ ਨਹੀਂ ਸੀ ਸੁਣਿਆ, ਪਰ ਜੰਗ ਤੋਂ ਬਾਅਦ ਕੋਈ ਇਸ ਨਾਂ ਨੂੰ ਭੁਲਾ ਨਹੀਂ ਸਕਦਾ, ਕਿਉਂਕਿ ਅਸੀਂ ਸਾਰੇ ਰਿਣੀ ਹਾਂ. ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਬਹੁਤ ਵੱਡਾ ਰਿਣ ਹੈ ਉਹਨਾਂ ਐਨਜ਼ੈਕਸ 'ਤੇ ਜੋ ਉੱਥੇ ਗਏ. ਮੇਰੇ ਖਿਆਲ ਦੱਸਿਆ ਜਾਂਦਾ ਹੈ ਕਿ ਅਗਰ ਆਸਟ੍ਰੇਲੀਆ ਦੀ ਗੱਲ ਕਰੀਏ, ਕਹਿੰਦੇ ਆਸਟ੍ਰੇਲੀਆ ਕੇਮ ਆਫ ਏਜ ਔਨ ਐਨਜ਼ੈਕ ਡੇ. ਕੀ ਅੱਜ ਦੇ ਆਸਟ੍ਰੇਲੀਆ ਵਿੱਚ ਸਹੀ ਮਾਨ ਸਤਿਕਾਰ ਦਿੱਤਾ ਜਾਂਦਾ ਹੈ ਐਨਜ਼ੈਕਸ ਨੂੰ, ਖਾਸ ਕਰ ਜਿਹੜੇ ਮਲਟੀਕਲਚਰਲ ਬੈਕਗ੍ਰਾਊਂਡ ਦੇ ਹਨ?
ਐਨਜ਼ੈਕ ਦੀ ਅੱਜ ਦਾ ਅਸੀਂ ਅੱਜ ਦੇ ਪਵਿੱਤਰ ਦਿਨ ਉਹਨਾਂ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੀ ਜਨਰੇਸ਼ਨਸ ਨੂੰ ਜਾਂ ਨਵੇਂ ਮਾਈਗ੍ਰੈਂਟਸ ਜਿਹੜੇ ਇਸ ਦੇਸ਼ 'ਚ ਆ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਦੱਸਿਆ ਜਾਏ. ਐਨਜ਼ੈਕ ਜਦੋਂ ਗਲੀਪਲੀ 'ਤੇ ਲੈਂਡ ਹੋਏ ਸੀ, ਆਸਟ੍ਰੇਲੀਆ ਦੀ ਐਜ਼ ਏ ਫੈਡਰੇਸ਼ਨ ਉਮਰ ਸਿਰਫ 15 ਸਾਲ ਸੀ. ਇੱਕ ਦੇਸ਼ ਜਿਹੜਾ ਸਿਰਫ 15 ਸਾਲ ਦੀ ਜਵਾਨੀ ਲੈ ਕੇ ਐਡੀ ਵੱਡੀ ਮੁਹਿੰਮ 'ਤੇ ਲੱਗਿਆ ਆਪਣਾ ਨਾਮ ਕਮਾਉਣ ਲਈ, ਅਤੇ ਉਹਦੇ ਲਈ ਕਿੰਨਾ ਸੈਕਰੀਫਾਈਸ ਦਿੱਤਾ ਉਹਨਾਂ ਨੇ, ਉਹ ਸਾਨੂੰ ਯਾਦ ਰੱਖਣਾ ਚਾਹੀਦਾ. ਸੋ ਆਉਣ ਵਾਲੇ ਮਾਈਗ੍ਰੈਂਟਸ ਆ ਜਿਹੜੇ ਵੀ ਅਸੀਂ ਆਉਂਦੇ ਹਾਂ, ਸਾਰਿਆਂ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ. ਇਹ ਕੋਈ ਲੜਾਈ ਜਿੱਤਣ ਜਾਂ ਹਾਰਨ ਦੀ ਸੈਲੀਬ੍ਰੇਸ਼ਨ ਨਹੀਂ ਹੈ, ਇੱਕ ਹਾਰਡਵਰਕ ਦੀ ਨਿਸ਼ਾਨੀ ਹੈ ਕਿ ਜਦੋਂ ਔਡਸ ਤੁਹਾਡੇ ਅਗੇਂਸਟ ਸਨ ਉਦੋਂ ਉਹਨਾਂ ਨੇ ਜਿਹੜੀ ਸਪਿਰਿਟ ਕਾਇਮ ਕੀਤੀ ਸੀ, ਅਤੇ ਉਸ ਨੂੰ ਅਸੀਂ ਯਾਦ ਰੱਖੀਏ ਕਿ ਇਹ ਦੇਸ਼ ਬਣਿਆ ਕਿੱਦਾਂ. 15 ਸਾਲ ਤੋਂ ਬਾਅਦ, 100 ਸਾਲ ਤੋਂ ਜ਼ਿਆਦਾ ਉਮਰ ਹੈ, ਅਤੇ ਇਹ ਇਸ ਦੌਰਾਨ ਕਿਹੜੇ ਕਿਹੜੀਆਂ ਔਖੀਆਂ ਮੁਸ਼ਕਲਾਂ ਔਕੜਾਂ ਦੇਖੀਆਂ ਨੇ ਉਹ ਅਸੀਂ ਸਮਝ ਸਕੀਏ. ਅਤੇ ਇਹਦੇ ਐਨਜ਼ੈਕ ਬਾਰੇ ਜਿੱਦਾਂ ਜਨਰਲ ਹੈਮਿਲਟਨ ਨੇ ਕਿਹਾ ਸੀਗਾ, ਆਸਟ੍ਰੇਲੀਅਨ ਉਸ ਦੇ ਵਿੱਚ ਮੰਨੇ ਜਾਂਦੇ ਸੀ ਅੰਗਰੇਜ਼ਾਂ ਦੀ ਫੌਜ ਤੋਂ ਕਿ ਇਹ ਥੋੜ੍ਹੇ ਨਾ ਕਾਨੂੰਨ ਜਿਹਾ ਮੰਨਦੇ ਨਹੀਂ, ਸਲੂਟ ਨਹੀਂ ਕਰਦੇ, ਉਹ ਨਹੀਂ ਕਰਦੇ, ਪਰ ਜਿੱਥੇ ਵੀ ਕੰਮ ਔਖਾ ਹੁੰਦਾ ਸੀ ਉਹ ਇਹ ਕਿਹਾ ਜਾਂਦਾ ਸੀ ਕਿ ਐਨਜ਼ੈਕ ਇਹਨੂੰ ਕਰ ਸਕਦੇ ਨੇ, ਅਤੇ ਐਨਜ਼ੈਕ ਕਦੀ ਨਾ ਨਹੀਂ ਕਰਦੇ ਸੀ. ਉਹਨਾਂ ਪਤਾ ਹੁੰਦਾ ਸੀ ਇਹ ਔਖਾ ਕੰਮ ਸਾਨੂੰ ਦੇਤਾ ਅਤੇ ਸਾਡੇ ਪੱਲੇ ਪਾ ਦਿੱਤੀ ਚੀਜ਼, ਪਰ ਉਹਨਾਂ ਕਦੀ ਲੈਟ ਡਾਊਨ ਨਹੀਂ ਕੀਤਾ. ਸੇਮ ਚੀਜ਼ ਅੱਜ ਵੀ ਹੈ ਕਿ ਅਸੀਂ ਸਾਰਿਆਂ ਨੂੰ ਦੱਸੀਏ ਕਿ ਜਿੱਦਾਂ ਭਾਅ ਜੀ ਕਹਿੰਦੇ ਨੇ, ਕੰਪਲੇਂਟ ਨਾ ਕਰੀਏ, ਔਖਾ ਕੰਮ ਜ਼ਰੂਰ ਹੈ, ਜੇ ਆ ਕੇ ਸਾਨੂੰ ਨਵੀਂ ਪੜ੍ਹਾਈ ਕਰਨੀ ਹੈ, ਨਵਾਂ ਕੋਈ ਜੌਬ ਲੱਭਣੀ ਹੈ, ਔਖਾ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ ਹੈ.
ਠੀਕ ਹੈ,
ਸੋ ਇਹੀ ਹੈ.
ਠੀਕ ਹੈ ਜੀ. ਹਰਸ਼, ਅਸੀਂ ਤੁਸੀਂ ਦੇਖਿਆ ਡੌਨ ਸਰਵਿਸ ਵੀ ਵੇਖੀ ਹੈ, ਐਨਜ਼ੈਕ ਮਾਰਚ ਵੀ ਵੇਖੇ ਨੇ, ਹੁਣ ਤੁਸੀਂ ਇੰਡੀਆ ਵਿੱਚ ਵੀ ਦੇਖਿਆ ਕੀ ਵਤੀਰਾ ਹੈਗਾ ਹੈ ਉੱਧਰ. ਗੱਲ ਅਸੀਂ ਮਾਣ ਸਤਿਕਾਰ ਦੀ ਕਰ ਰਹੇ ਹਾਂ, ਅਤੇ ਅਗਰ ਸਿਰਫ ਗਲੀਪਲੀ ਦੀ ਚੜ੍ਹਾਈ ਦੀ ਗੱਲ ਕਰੀਏ ਕਿ ਆਸਟ੍ਰੇਲੀਅਨ ਨਿਊਜ਼ੀਲੈਂਡ ਡਿਵੀਜ਼ਨ ਵੱਲੋਂ ਮੇਰੇ ਖਿਆਲ ਕਿਹਾ ਜਾਂਦਾ ਹੈ ਕਿ ਸਿਰਫ ਇੰਡੀਅਨਸ ਜਿਹੜੇ ਸਨ, 5,000 ਇੰਡੀਅਨਸ ਉੱਥੇ ਲੜੇ ਸਨ, ਜਿਨ੍ਹਾਂ ਵਿੱਚੋਂ ਤਕਰੀਬਨ 2,000 ਮਾਰੇ ਵੀ ਗਏ ਸਨ. ਇਸ ਗੱਲ ਨੂੰ ਕਿੰਨਾ ਕੁ ਇੰਡੀਅਨਸ ਜਾਣਦੇ ਹਨ ਜਾਂ ਕਿੰਨਾ ਕੁ ਸਤਿਕਾਰਿਆ ਜਾਂਦਾ ਹੈ ਕਿ ਹਾਂ ਉੱਥੇ ਸਮਾਰਕ ਬਣਿਆ, ਇੰਡੀਆ ਗੇਟ, ਨਾਮ ਲਿਖੇ ਹੋਏ ਹਨ ਕਈ ਜਿਹੜੇ ਸ਼ਹੀਦ ਹਨ, ਪਰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸ਼ਹੀਦਾਂ ਨੂੰ ਕੀ ਉਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਨੂੰ ਕਰਨਾ ਚਾਹੀਦਾ?
ਮੈਂ ਇਸ ਤੋਂ ਪਹਿਲਾਂ ਇੱਕ ਛੋਟੀ ਗੱਲ ਸ਼ੇਅਰ ਕਰਨੀ ਚਾਹੁੰਦਾ. ਜਿਹੜੀ ਗਲੀਪਲੀ ਲੈਂਡਿੰਗ ਸੀਗੀ 1915 'ਚ ਜਿਹੜੀ ਹੋਈ ਸੀਗੀ, ਉਹ ਬੇਸਿਕਲੀ ਜੇ ਆਪਾਂ ਐਜ਼ ਏ ਆਰਮੀ ਮੈਨ ਗੱਲ ਕਰੀਏ ਤਾਂ ਮਿਲੀਟਰੀ ਫੇਲੀਅਰ ਸੀਗਾ
ਜੀ.
8,000 ਦੇ ਕਰੀਬ ਆਸਟ੍ਰੇਲੀਅਨ ਫੌਜੀ ਮਾਰੇ ਗਏ ਸੀਗੇ.
ਬਿਲਕੁਲ ਸਹੀ.
ਵਿੱਚ ਇਹਨਾਂ ਦੇ ਪੰਨਾਣਾ ਜਿਹਨਾਂ ਸਾਰੇ ਜਿਹੜੇ ਲੜੇ ਸੀਗੇ. ਮੈਂ ਇੱਕ ਇਹ 'ਚੋਂ ਸਭ ਥੋੜ੍ਹੀ ਸਿੱਖਿਆ ਜਿਹੜੀ ਮੈਂ ਹੈਰਾਨ ਹੁੰਦਾ ਵੀ ਕੋਈ ਦੇਸ਼ ਆਪਣੀ ਹਾਰ ਨੂੰ ਇੱਦਾਂ ਵੀ ਸੈਲੀਬ੍ਰੇਟ ਕਰ ਸਕਦਾ. ਉਹ ਹਾਰ ਸੀ, ਹਾਰ ਇਨ ਟਰਮਸ ਆਫ ਮਿਲਟਰੀ ਲੈਂਗੁਏਜ, ਬਟ ਜਿਵੇਂ ਇਹਨਾਂ ਨੇ ਕਿਹਾ ਸਰ ਨੇ ਕਿਹਾ, ਪਰ ਇੱਕ ਸਪਿਰਿਟ ਦੇ ਮਾਮਲੇ 'ਚ ਉਹ ਜਿੱਤ ਸੀ। ਕੋਈ ਦੇਸ਼ ਆਪਣੀ ਜੰਗੀ ਹਾਰ ਨੂੰ ਇੱਕ ਸਪਿਰਚੁਅਲ ਜਿੱਤ ਬਣਾ ਕੇ ਕਿਵੇਂ ਕਾਇਮ ਕਰ ਸਕਦਾ? ਮੇਰੇ ਖਿਆਲ 'ਚ ਇਹ ਸਿਰਫ ਇੰਡੀਆ ਨਹੀਂ, ਇਹ ਦੁਨੀਆਂ ਦੇ ਬਾਕੀ ਦੇਸ਼ ਇਹਨਾਂ ਤੋਂ ਸਿੱਖ ਸਕਦੇ ਆ। ਅਤੇ ਰਹੀ ਤੁਹਾਡਾ ਸਵਾਲ ਦੀ ਗੱਲ ਜੀ, ਮਾਣ ਸਤਿਕਾਰ, ਮੈਂ ਬਹੁਤੀਆਂ ਕੰਪਲੇਂਟਸ ਨਹੀਂ ਕਰਦਾ ਜੀ, ਮੇਰੀ ਜਨਮ ਭੂਮੀ ਉਹ ਆ, ਮੈਂ ਉੱਥੇ ਸਰਵਿਸ ਕੀਤੀ ਹੈ ਜੀ, ਮੈਨੂੰ ਬੜਾ ਮਾਣ ਮਿਲਿਆ। ਅਤੇ ਕੁਛ ਇੱਕ ਪ੍ਰੋਬਲਮਸ ਹੁੰਦੀਆਂ ਜੀ, ਹਰ ਦੇਸ਼ 'ਚ ਹੁੰਦੀਆਂ, ਬਟ ਮੈਨੂੰ ਬਹੁਤ ਮਾਣ ਮਿਲਿਆ ਜੀ, ਮੇਰੇ ਪਰਿਵਾਰ ਨੂੰ ਬਹੁਤ ਮਾਣ ਮਿਲਿਆ, ਮੇਰੇ ਵਾਈਫ ਬੱਚਾ ਜੀ ਮੇਰੇ ਨਾਲ ਬੈਠੇ ਨੇ, ਸੋ ਮੈਨੂੰ ਮੇਰੇ ਦੇਸ਼ ਨੇ ਬਹੁਤ ਮਾਣ ਦਿੱਤਾ, ਮੈਨੂੰ ਕੋਈ ਕੰਪਲੇਂਟ ਨਹੀਂ।
ਇੱਕ ਸਵਾਲ ਜ਼ਰੂਰ ਹੋਰ ਪੁੱਛਾਂਗੀ, ਕਿਉਂਕਿ ਅਕਸਰ ਇੰਡੀਆ ਵਿੱਚ ਜਾਤ ਪਾਤ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਹੋਰ ਇਸ ਕਿਸਮ ਦੇ ਵਿਤਕਰਿਆਂ ਦੇ ਬਾਰੇ ਬਹੁਤ ਲੜਾਈ ਝਗੜਾ ਹੁੰਦਾ ਹੈ। ਫੌਜ 'ਚ ਕੀ ਮਾਹੌਲ ਹੈ? ਕਦੀ ਇਸ ਤਰ੍ਹਾਂ ਦੀ ਉੱਚੀ ਨੀਚੀ ਗੱਲ ਹੁੰਦੀ ਹੈ, ਕਿਉਂਕਿ ਹਰ ਕਿਸਮ ਦੇ ਲੋਕ ਉੱਥੇ ਫੌਜ 'ਚ ਹੈਗੇ ਨੇ, ਕਿ ਗੋਰੇ ਕਾਲੇ, ਹਿੰਦੂ ਮੁਸਲਿਮ ਸਿੱਖ ਈਸਾਈ, ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਉੱਚੀ ਜਾਤ ਨੀਚੀ ਜਾਤ?
ਮੈਨੂੰ ਇਹ ਲੱਗਦਾ ਵੀ ਸਭ ਤੋਂ ਖੂਬਸੂਰਤ ਗੱਲ ਜੇ ਫੌਜ ਦੀ ਹੈ ਉਹ ਇਹੀ ਹੈ ਵੀ ਇਹਨਾਂ ਸਾਰੀਆਂ ਗੱਲਾਂ ਤੋਂ ਉਹ ਉੱਪਰ ਆ। ਉੱਥੇ ਇਹ ਸਾਰੀਆਂ ਜਾਤ ਪਾਤ ਜਾਂ ਫਿਰਕੇ ਵਾਲੀ ਗੱਲਾਂ ਤੋਂ ਫੌਜ ਦੇ ਵਿੱਚ ਇਹਦਾ ਕੋਈ ਨਿਸ਼ਾਨ ਨਹੀਂ ਲੱਭਦੇ ਸਾਨੂੰ। ਔਰ ਇਹ ਸਭ ਤੋਂ ਸੁਸਾਇਟੀ ਦੀ ਰੂਪ ਰੇਖਾ ਮੇਰੇ ਦੇਸ਼ ਦੀ ਹੋਣੀ ਉੱਦਾਂ ਚਾਹੀਦੀ ਜਿੱਦਾਂ ਦੀ ਫੌਜ ਦੇ ਵਿੱਚ ਆ। ਰੱਬ ਕਰੇ ਉੱਦਾਂ ਦਾ ਹੀ ਸਿਲਸਿਲਾ, ਉੱਦਾਂ ਦੀ ਹੀ ਸੁਸਾਇਟੀ ਜੋ ਆਰਮੀ ਦੇ ਵਿੱਚ ਆ ਉਹ ਬਾਹਰ ਵੀ ਹੋ ਜਾਵੇ ਤਾਂ ਸ਼ਾਇਦ ਬਹੁਤ ਤਰੱਕੀਆਂ ਨੂੰ ਮੇਰਾ ਦੇਸ਼
ਪਹੁੰਚਿਆ ਜੀ। ਜੀ ਨੇਚਲ, ਵਾਪਸ ਤੁਹਾਡੇ ਪੜਨਾਨਾ ਜੀ ਬਾਰੇ ਆਉਂਦੇ ਹਾਂ। ਦੇਖੋ, ਅਸੀਂ ਗੱਲ ਕਰ ਰਹੇ ਸਾਂ ਇੰਡੀਅਨ ਐਨਜ਼ੈਕਸ ਦੀ, ਜੋ ਇੰਨੀ ਤਾਦਾਦ ਵਿੱਚ ਉੱਥੇ ਗਏ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ, ਨਾ ਸਿਰਫ ਜਿਹੜੇ ਐਨਜ਼ੈਕਸ ਆਸਟ੍ਰੇਲੀਅਨ ਸੋਲਜਰ ਸਨ, ਪਰ ਇੰਡੀਅਨ ਸੋਲਜਰਸ ਵੀ ਜਿਹੜੇ ਸਨ ਪੰਜਾਬੀ ਮੂਲ ਦੇ, ਮੇਰੇ ਖਿਆਲ ਜ਼ਿਆਦਾਤਰ ਤਾਂ ਆਪਣੇ ਸਿੱਖ ਸਨ ਜਾਂ ਰਾਜਪੂਤ ਗੁਰਖੇ ਸਨ, ਜਾਂ ਪੰਜਾਬੀ ਮੁਸਲਮਾਨ ਕਿਹਾ ਜਾਂਦਾ ਸੀ ਕਿ ਪੰਜਾਬੀ ਮੁਸਲਮਾਨ ਆਪਣੇ ਗੁਰਖੇ ਅਤੇ ਸਿੱਖ ਰੈਜੀਮੈਂਟ ਜਿਹੜੀ ਸੀਗੀ ਮਹਾਰਾਜਾ ਪਟਿਆਲੇ ਵਾਲੀ, ਉਹ ਉੱਥੇ ਗਈ ਸੀ। ਇੰਨੇ ਸਾਰੇ ਸ਼ਹੀਦ ਉੱਥੇ ਹਨ ਪਰ ਉਹਨਾਂ ਨੂੰ ਦਫਨਾਇਆ ਗਿਆ, ਹਾਲਾਂਕਿ ਔਨ ਡਿਊਟੀ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਫੌਜ ਬੜੀ ਪਰਟੀਕੁਲਰ ਸਨ ਕਿ ਅਗਰ ਸਿੱਖ ਰੈਜੀਮੈਂਟ ਹੈ ਜੀ, ਗੁਰੂ ਗ੍ਰੰਥ ਸਾਹਿਬ ਜ਼ਰੂਰ ਹੋਣੇ ਚਾਹੀਦੇ ਨੇ, ਬਹੁਤ ਰਿਲੀਜਨ ਦਾ ਧਿਆਨ ਰੱਖਿਆ ਜਾਂਦਾ ਸੀ। ਪਰ ਮਰਨ ਉਪਰੰਤ ਉਹ ਧਰਮ ਦਾ ਮਾਣ ਸਤਿਕਾਰ ਨਹੀਂ ਕੀਤਾ ਗਿਆ, ਅਤੇ ਜੋ ਜਿਸ ਤਰ੍ਹਾਂ ਕਿ ਉਹਨਾਂ ਦਾ ਸੰਸਕਾਰ ਕਰਨਾ ਚਾਹੀਦਾ ਸੀ, ਜਾਂ ਜੋ ਉਹਨਾਂ ਦੇ ਐਸ਼ਿਜ਼ ਹੁੰਦੇ ਅਤੇ ਉਹਨਾਂ ਨੂੰ ਅਗਰ ਪਰਵਾਹ ਕਰ ਦਿੰਦੇ, ਉਹ ਨਹੀਂ ਹੋਇਆ। ਤੁਹਾਨੂੰ ਕੁਝ ਹੁਣ ਮਹਿਸੂਸ ਹੁੰਦਾ ਕਿ ਤੁਹਾਡੇ ਉੱਪਰ ਕੋਈ ਹੁਣ ਰਿਸਪੋਂਸੀਬਿਲਿਟੀ ਹੈ ਕਿ ਤੁਹਾਡੇ ਤਾਂ ਪੜਨਾਨਾ ਜੀ ਇੱਥੇ ਵਾਪਸ ਆ ਗਏ ਸਨ, ਪਰ ਬਹੁਤ ਸਾਰੇ ਲੋਕ ਨੇ ਜੋ ਵਾਪਸ ਨਹੀਂ ਸੀ ਆਏ?
ਹਾਂਜੀ, ਇਹ ਬੜਾ ਇਮੋਸ਼ਨਲ ਮਸਲਾ ਤੁਸੀਂ ਛੇੜਿਆ ਆ ਕਿ ਬੜੇ ਲੋਕ ਵਾਪਸ ਨਹੀਂ ਆਏ, ਅਤੇ ਉਹ ਉੱਥੇ ਹੀ ਉਹਨਾਂ ਦਾ ਜਦੋਂ ਮੇਰੇ ਖਿਆਲ ਨਾਲ, ਮੈਂ ਸਰ ਦੀ ਗੱਲ ਨਾਲ ਬੜਾ ਸਹਿਮਤ ਹਾਂ, ਫੌਜੀ ਦਾ ਧਰਮ ਸਭ ਤੋਂ ਵੱਡਾ ਫੌਜ ਹੀ ਆ। ਠੀਕ ਆ, ਆਪਣਾ ਮੈਂ ਜੇ ਸਿੱਖ ਆ ਉਹਦਾ ਇੱਕ ਵੱਖਰੇ ਰਿਚੁਅਲ ਹੋਣਗੇ, ਇੱਕ ਹਿੰਦੂ ਦੇ ਵੱਖਰੇ, ਮੁਸਲਮਾਨ ਦੇ ਵੱਖਰੇ, ਪਰ ਮੇਰੇ ਖਿਆਲ ਨਾਲ ਜੇ ਉਹ ਆਪਣੀ ਕਰਮ ਭੂਮੀ ਵਿੱਚ ਜੋ ਉਹਨਾਂ ਨੇ ਕਰਕੇ ਜੋ ਸ਼ਹੀਦੀਆਂ ਪਾ ਗਏ ਆ, ਉਹ ਤੋਂ ਵੱਡਾ ਉਹਨਾਂ ਲਈ ਕੋਈ ਓਨਰ ਨਹੀਂ ਸੀ ਹੋ ਸਕਦਾ। ਠੀਕ ਆ ਕਿ ਆਪਣੇ ਤੇ ਜੇ ਆਪਣੇ ਕੋਲ ਜੋ ਵੀ ਕੁਛ ਕਰ ਹੋਵੇ, ਜੇ ਆਪਾਂ ਕੁਛ ਨਾ ਕੁਛ, ਜਿੱਦਾਂ ਮੈਨੂੰ ਪਤਾ ਤੁਸੀਂ ਪਿੱਛੇ ਕੰਮ ਕਰਕੇ ਪੂਰਨ ਸਿੰਘ ਜੀ ਦੀਆਂ ਅਸਥੀਆਂ ਉਹਨਾਂ ਦੇ ਪਰਿਵਾਰ ਨੂੰ ਭੇਜੀਆਂ ਸੀ, ਜੇ ਇੱਦਾਂ ਦਾ ਕੁਛ ਆਪਣੇ ਕੋਲ ਕਰ ਹੋਵੇ ਕਿ ਆਪਾਂ ਕੁਛ ਕਿਸੇ ਨੂੰ ਲੱਭ ਸਕੀਏ ਤੇ ਉਹਨਾਂ ਦੇ ਪਰਿਵਾਰ ਨਾਲ ਕਨੈਕਟ ਕਰ ਸਕੀਏ। ਹੁਣ ਮੇਰੇ ਜਿਹੜੇ ਸਰਦਾਰ ਭਗਤ ਸਿੰਘ ਦੇ ਮੈਡਲ ਮੈਂ ਪਾਏ ਹੋਏ ਆ, ਮੈਂ ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਇਹ ਮੈਡਲ ਦੇਵਾਂ। ਇੱਦਾਂ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਜੇ ਮੇਰੇ ਕੋਲ ਕਦੇ ਵੀ ਕਿਸੇ ਦੇ ਪਰਿਵਾਰ ਨਾਲ ਕਨੈਕਟ ਹੋ ਸਕੇ, ਉਹਨਾਂ ਦੇ ਪਾਸ ਨਾਲ ਕਨੈਕਟ ਹੋ ਸਕੇ, ਤੇ ਮੇਰੀ ਪੁਰਜ਼ੋਰ ਕੋਸ਼ਿਸ਼ ਹੋਊਗੀ ਕਿ ਉਹਨਾਂ ਨੂੰ ਮਿਲਿਆ ਜਾ ਸਕੇ। ਪਰ ਮੈਂ ਪਰਸਨਲੀ ਇਹ ਮੰਨਦਾ ਕਿ ਜੋ ਉਹਨਾਂ ਨੇ ਕਰਮ ਭੂਮੀਆਂ ਵਿੱਚ ਆਪਣੀਆਂ ਸ਼ਹੀਦੀਆਂ ਦਿੱਤੀਆਂ, ਉਹ ਤੋਂ ਵੱਡੀ ਉਹਨਾਂ ਵਿੱਚ ਕੋਈ ਚੀਜ਼ ਨਹੀਂ ਹੋ ਸਕਦੀ।
ਠੀਕ ਹੈ, ਰੱਬ ਕਰੇ ਤੁਸੀਂ ਉਸੇ ਜ਼ਰੂਰ ਕਾਮਯਾਬ ਰਹੋ। ਅਤੇ ਜਿਹੜੇ ਮੈਂ ਨਾ ਪੜ੍ਹੇ ਸਨ ਉਹਨਾਂ ਵਿੱਚੋਂ ਸਿਰਫ ਇੱਕ ਸਨ ਸਰਨ ਸਿੰਘ ਜੀ, ਜੋ ਕੌਨਫਲਿਕਟ ਵਿੱਚ ਮਾਰੇ ਗਏ ਸਨ ਅਤੇ ਵਾਪਸ ਆਸਟ੍ਰੇਲੀਆ ਦੀ ਧਰਤੀ 'ਤੇ ਨਹੀਂ ਸਨ ਪਹੁੰਚੇ, ਪਰ ਬਾਕੀ ਸਾਰੇ ਪਹੁੰਚੇ ਹਨ। ਮੇਰੇ ਖਿਆਲ ਇੱਕ ਸਾਡੇ ਸਾਰਿਆਂ ਦਾ ਐਸਾ ਸਾਂਝਾ ਇਤਿਹਾਸ ਹੈ, ਅਗਰ ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਦੇ ਡਿਸੈਂਡੈਂਟਸ ਕਿੱਥੇ ਹਨ, ਜਦੋਂ ਲੋਕ ਵਾਪਸ ਪਰਤੇ ਸਨ ਕੀ ਹੋਇਆ। ਸੋ ਇੱਕ ਸਾਡਾ ਸ਼ਾਇਦ ਫਰਜ਼ ਬਣਦਾ ਹੈ ਕਿ ਹੁਣ ਅਸੀਂ ਲੱਭੀਏ ਕਿ ਉਹ ਜਿਹੜਾ ਗੁਆਚਿਆ ਇਤਿਹਾਸ ਇੰਡੀਅਨ ਐਨਜ਼ੈਕਸ ਹੈ ਉਸ ਨੂੰ ਲੱਭੀਏ।
ਹਾਂਜੀ, ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਸ਼ਿਸ਼ ਮੈਂ ਮਤਲਬ ਜਿਹੜੇ ਇੱਥੇ ਹਿਸਟੋਰੀਅਨਸ ਨਾਲ ਮੈਂ ਮਿਲਦਾ, ਉਹਨਾਂ ਨੂੰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਪਤਾ ਕਰਨ ਦੀ ਕਿ ਕਦੇ ਨਾ ਕਦੇ ਕੋਈ ਨਾ ਕੋਈ ਸਟੋਰੀ ਨਿਕਲਦੀ ਆਉਂਦੀ ਰਹਿੰਦੀ, ਉਹ ਥੋੜ੍ਹੀ ਬਹੁਤੀ ਉਹ ਵੀ ਰਿਸਰਚ ਕਰਦੇ, ਜਿੰਨਾ ਕੁ ਆਰਕਾਈਵਸ 'ਚੋਂ ਮੈਨੂੰ ਲੱਭਿਆ ਮੈਂ ਵੀ ਲੱਭਦਾ ਹਾਂ। ਅਤੇ ਇੱਕ ਸਰਦਾਰ ਸਿੰਘ ਜੀ ਦੇ ਪਰਿਵਾਰ ਨੂੰ ਤੇ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਦੇ ਮਾਡਲ ਇਹਨਾਂ ਦੇ ਰੀਸੈਂਟਲੀ ਪਤਾ ਲੱਗਾ ਕਿ ਇਹਨਾਂ ਦੇ ਨਾਲ ਵੀ ਇਹਨਾਂ ਦਾ ਕੋਈ ਸਾਂਝ ਸੀਗੀ। ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਪਰਿਵਾਰ ਨਾਲ ਰਾਬਤਾ ਕਾਇਮ ਹੋ ਸਕੇ ਤੇ ਕਿਸੇ ਨਾਲ ਸਾਡਾ ਬਹੁਤ ਪੁਰਾਣਾ ਕਨੈਕਸ਼ਨ ਹੈ ਜੀ, ਉਹਨਾਂ ਨਾਲ ਜੇ ਕਿਸੇ ਤਰ੍ਹਾਂ ਦੁਬਾਰਾ ਵੱਧ ਸਕੇ ਤਾਂ ਬਹੁਤ ਬਹੁਤ ਮਾਣ ਵਾਲੀ ਗੱਲ ਹੋ।
ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਤੁਹਾਡਾ ਹੱਥ ਅਸੀਂ ਵਟਾਈਏ ਇਸ ਵਿੱਚ। ਸੰਦੀਪ, ਹੁਣ ਸਮਾਂ ਘੱਟ ਹੈ ਸੋ ਮੈਂ ਜ਼ਰੂਰ ਚਾਹਾਂਗੀ ਕਿ ਜਾਣ ਦੀ ਵਾਰ ਦਾ ਸੁਨੇਹਾ ਕੀ ਹੈ। ਸਾਰੇ ਪੰਜਾਬੀ ਆਸਟ੍ਰੇਲੀਅਨਸ ਤੁਹਾਡੀਆਂ ਗੱਲਾਂ ਸੁਣ ਰਹੇ ਹਨ। ਐਨਜ਼ੈਕ ਡੇ ਨਾਲ ਪੰਜਾਬੀਆਂ ਦਾ ਬੜਾ ਡੂੰਘਾ ਰਿਸ਼ਤਾ ਹੈ, ਸੋ ਅੱਜ ਦੇ ਦਿਨ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
ਪੰਜਾਬੀ ਦੁਨੀਆਂ 'ਚ ਜਾਣੇ ਜਾਂਦੇ ਆ ਆਪਣੀ ਸਿੰਸੈਰਿਟੀ ਲਈ, ਦੇਸ਼ ਭਗਤੀ ਲਈ, ਦੇਸ਼ ਜਿਹੜਾ ਵੀ ਹੋਵੇ। ਸੋ ਤੁਸੀਂ ਇੰਡੀਆ ਲਾ ਲਓ, ਕੈਨੇਡਾ ਲਾ ਲਓ, ਆਸਟ੍ਰੇਲੀਆ, ਸੋ ਅਸੀਂ ਉਸ ਨੂੰ ਉਸ ਦਾ ਮਾਣ ਮਹਿਸੂਸ ਕਰੀਏ ਔਰ ਇਸ ਦੇਸ਼ ਦੀ ਆਪਣੇ ਆਪਣੇ ਕਿੱਤੇ ਦੇ ਵਿੱਚ ਸੇਵਾ ਕਰੀਏ। ਇਹ ਅਸੀਂ ਆਪਣੇ ਲਈ ਸਿਰਫ ਨਹੀਂ ਕਰ ਰਹੇ, ਆਉਣ ਵਾਲੀ ਜਨਰੇਸ਼ਨਸ ਲਈ ਇੱਕ ਇਗਜ਼ਾਮਪਲ ਕਾਇਮ ਕਰੀਏ। ਜਿੱਦਾਂ ਐਨਜੈਕਸ ਨੇ ਸਾਡੇ ਲਈ ਇੱਕ ਸਟੈਂਡਰਡ ਖੜਾ ਕੀਤਾ ਸੀ, ਅਸੀਂ ਉਹਦੀ ਬਾਹਰ ਉੱਪਰ ਖੜਨੀ ਹੈ
ਜੀ ਜੀ।
ਸੋ ਸਾਡਾ ਸਭ ਤੋਂ ਜਿਹੜਾ ਅਚੀਵਮੈਂਟ ਇਹ ਹੋਏਗੀ ਕਿ ਆਉਣ ਵਾਲੀ ਜਨਰੇਸ਼ਨਸ ਨੂੰ ਮੋਟੀਵੇਟ ਕਰੀਏ ਅਤੇ ਤਰੱਕੀ ਕਰੀਏ।
ਅਤੇ ਇੱਕ ਜਿਹੜਾ ਮੈਂ ਨਿੱਕਾ ਸਵਾਲ ਪੁੱਛਿਆ ਸੀਗਾ ਵਿਤਕਰੇ ਬਾਰੇ, ਨਸਲਵਾਦ ਬਾਰੇ, ਕਦੀ ਤੁਹਾਨੂੰ ਮਹਿਸੂਸ ਹੋਇਆ, ਕਿਉਂਕਿ ਪੰਜਾਬੀ ਮੂਲ ਦੇ ਤੁਸੀਂ ਸਰਵਿੰਗ ਆਸਟ੍ਰੇਲੀਅਨ ਅਫਸਰ ਹੋ, ਕਦੀ ਤੁਹਾਨੂੰ ਕਦੀ ਮਹਿਸੂਸ ਹੋਇਆ ਕਿ ਤੁਹਾਡੇ ਨਾਲ ਕੁਝ ਉੱਚੀ ਨੀਵੀਂ ਹੋਈ ਹੈ?
16 ਸਾਲ ਦੀ ਆਸਟ੍ਰੇਲੀਅਨ ਸਰਵਿਸ ਦੇ ਵਿੱਚ ਟੋਟਲ ਐਜ਼ ਅ ਡਾਕਟਰ, ਨੀਅਰਲੀ 6 ਸਾਲ ਆਰਮੀ 'ਚ ਹੈ ਅਤੇ 10 ਸਾਲ ਸਿਵਲ 'ਚ ਹੈ। 6 ਸਾਲ 'ਚ ਮੈਨੂੰ ਉਹ ਚੀਜ਼ ਮਹਿਸੂਸ ਨਹੀਂ ਹੋਈ ਜੋ ਮੈਨੂੰ 10 ਸਾਲ ਦੇ ਵਿੱਚ ਸਿਵਲੀਅਨ 'ਚ ਮਹਿਸੂਸ ਹੁੰਦੀ ਹੈ। ਸਿਵਲੀਅਨ ਦੀ ਸਟਰਗਲ, ਆਰਮੀ ਦੇ ਵਿੱਚ ਮੇਰੇ ਇੱਕ ਕੋਲੀਗ ਨੇ, ਆਫਿਸਰ ਨੇ ਕਿਹਾ ਸੀ, ਕਹਿੰਦਾ ਮੈਂ ਦੀ ਓਨਲੀ ਕਲਰ ਵੀ ਹੈਵ ਇਜ਼ ਗ੍ਰੀਨ,
ਨਾ ਗੋਰਾ ਨਾ ਚਿੱਟਾ ਨਾ ਕਾਲਾ,
ਫੌਜੀ ਦਾ ਰੰਗ ਹਰਾ, ਹਰਲ ਖਤਮ। ਉਹ ਤੁਸੀਂ ਜਿੱਦਾਂ ਪਹਿਲੇ ਭਾਅ ਜੀ ਉਹਨਾਂ ਨੂੰ ਪੁੱਛਿਆ ਸੀ ਵੀ ਆਪਾਂ ਅੰਤਿਮ ਸੰਸਕਾਰ ਉਹਨਾਂ ਦੇ ਧਰਮ ਮੁਤਾਬਕ ਕੀਤੇ ਜਾਏ, ਵਰਲਡ ਵਾਰਸ ਦੇ ਵਿੱਚ ਇੱਕ ਆਮ ਸਟੇਟਮੈਂਟ ਆਉਂਦੀ ਹੈ ਬਰੀਡ ਐਟ ਸੀ। ਸੋ ਉਹ ਜਿਹੜਾ ਜਿੱਦਾਂ ਕਰਦੇ ਸੀ ਕਿ ਕਿਸੇ ਕਾਰਨ ਕਰਕੇ ਬਿਮਾਰੀ ਜਾਂ ਸੱਟ ਲੱਗਣ ਕਰਕੇ ਬੰਦਾ ਸ਼ਹੀਦ ਹੋ ਗਿਆ, ਉਸ ਨੂੰ ਸਮੁੰਦਰ ਦੇ ਵਿੱਚ ਬਰੀ ਕੀਤਾ ਜਾਂਦਾ ਸੀ, ਉਹ ਇਹ ਦੇਖ ਕੇ ਦੇਖਦੇ ਨਹੀਂ ਸੀ ਕਿ ਇਹ ਬੰਦਾ ਕ੍ਰਿਸਚਨ ਹੈ ਕਿ ਨਹੀਂ ਹੈ। ਸਭ ਨੂੰ ਬਰਾਬਰ ਦਿੱਤਾ ਜਾਂਦਾ, ਤਾਂ ਇਹਨਾਂ ਵਜ੍ਹਾ ਕਿ ਸਾਰਿਆਂ ਨੂੰ ਇਕੁਐਲਿਟੀ ਸੀ, ਸਾਰਿਆਂ ਦੇ ਅੰਤਿਮ ਸੰਸਕਾਰ ਸੇਮ ਸੀਗਾ, ਤਾਂ ਇਹ ਵੀ ਮਾਣ ਵਾਲੀ ਗੱਲ ਆ।
ਗੱਲ ਹੋਈ
ਤੇ ਮੈਂ ਨਹੀਂ ਚਾਹਾਂਗਾ ਕਿ ਮੈਨੂੰ ਅਲੱਗ ਤਰ੍ਹਾਂ ਟ੍ਰੀਟ ਕੀਤਾ ਜਾਏ, ਮੈਨੂੰ ਵੀ ਉੱਦਾਂ ਹੀ ਟ੍ਰੀਟ ਕੀਤਾ ਜਾਏ ਜਿੱਦਾਂ ਇੱਕ ਆਮ ਨੂੰ ਕੀਤਾ ਜਾਂਦਾ।
ਇਹ ਗੱਲਾਂ ਸ਼ਾਇਦ ਸਾਨੂੰ ਨਹੀਂ ਸਮਝ ਆਉਂਦੀਆਂ, ਇੱਕ ਆਮ ਜਿਹੜਾ ਆਸਟ੍ਰੇਲੀਅਨ ਹੈ, ਅਸੀਂ ਤਾਂ ਆਪਣੇ ਧਰਮ ਨੂੰ ਇਸ ਤਰ੍ਹਾਂ ਕਰਕੇ ਰੱਖਦੇ ਕਿ ਜੀ ਮੇਰਾ ਅੰਤਿਮ ਸੰਸਕਾਰ ਮੇਰੇ ਕਲਚਰ ਦੇ ਮੁਤਾਬਕ ਹੋਵੇ, ਪਰ ਤੁਸੀਂ ਤਾਂ ਬਿਲਕੁਲ ਸਾਬਿਤ ਕਰ ਦਿੱਤਾ ਕਿ ਬਾਕੀ ਯੂਰ ਅ ਗ੍ਰੀਨ ਐਟ ਹਾਰਟ ਫੌਜੀ।
ਧੰਨਵਾਦ ਜੀ,
ਬਹੁਤ ਧੰਨਵਾਦ। ਡਾਕਟਰ ਹਰਸ਼ ਵਿਵੇਕ, ਤੁਸੀਂ ਕੀ ਕਹੋਗੇ ਜਾਣ ਦੀ ਵਾਰ ਦਾ ਸੁਨੇਹਾ ਸਾਡੇ ਸਾਰੇ ਸਰੋਤਿਆਂ ਨੂੰ? ਅੱਜ ਬੜਾ ਪਵਿੱਤਰ ਪਾਵਨ ਦਿਨ ਅਸੀਂ ਮਨਾ ਰਹੇ ਹਾਂ ਜੀ।
ਮੈਂ ਗੁਰਬਾਣੀ ਦੀ ਇੱਕ ਤੁੱਕ ਕਹਿਣੀ ਚਾਹੁੰਦਾ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੁਰੀ ਆਓ। ਇਹ ਜਿਹੜਾ ਸਿਰ ਧਰ ਕੇ ਗਲੀ ਜਾਣਾ, ਇਹ ਸਿਰਫ ਆਰਮੀ ਵਾਸਤੇ ਲਾਗੂ ਨਹੀਂ, ਕੋਈ ਵੀ ਆਪਾਂ ਕੰਮ, ਆਪਾਂ ਕਿੰਨੀ ਆਪਣੇ ਦੂਰ ਆ ਕੇ ਬੈਠੇ ਹਾਂ, ਪ੍ਰਦੇਸਾਂ 'ਚ ਆ ਕੇ ਬੈਠੇ ਹਾਂ, ਸਭ ਕੁਝ ਛੱਡ ਕੇ ਵਿਦ ਫੁੱਲ ਮੋਟੀਵੇਸ਼ਨ ਕੰਮ ਕਰਨੇ ਆ ਇੱਥੇ ਆ ਕੇ ਆਪਾਂ, ਔਰ ਹਾਰ ਕੇ ਵੀ ਤੁਸੀਂ ਕਿਵੇਂ ਜਿੱਤ ਸਕਦੇ ਹੋ, ਉਹ ਅੱਜ ਦੇ ਦਿਨ ਤੋਂ ਵੱਡਾ ਦਿਨ ਸਾਨੂੰ ਕੋਈ ਦੱਸ ਨਹੀਂ ਸਕਦਾ। ਤੁਸੀਂ ਜ਼ਿੰਦਗੀ ਹਾਰ ਕੇ ਵੀ ਇੱਕ ਐਨਜ਼ੈਕ ਸਪਿਰਿਟ ਨਾਲ ਕਿਵੇਂ ਜਿੱਤ ਸਕਦੇ ਹੋ, ਉਹ ਸਾਡੇ ਸਾਰਿਆਂ ਵਾਸਤੇ ਇੱਕ ਲੈਸਨ ਆ ਵੀ ਹਾਰ ਤੋਂ ਨਹੀਂ ਘਬਰਾਉਣਾ, ਕਿਉਂਕਿ ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ। ਉਹ ਅੱਜ ਦਾ ਦਿਨ ਦਾ ਇਹੀ ਸੁਨੇਹਾ ਆ। ਫੁੱਲ
ਬਹੁਤ ਵੱਡੀ ਮਿਸਾਲ ਹੈ, ਮਿਹਰਬਾਨੀ ਜੀ। ਨੇਚਲ, ਤੁਸੀਂ ਦੱਸੋ ਜਾਂਦੇ ਜਾਂਦੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ?
ਮੇਰੇ ਖਿਆਲ ਨਾਲ ਮੇਰੇ ਕਹਿਣ ਨੂੰ ਕੁਛ ਨਹੀਂ ਰਿਹਾ, ਮੇਰੇ ਤੋਂ ਬੜੇ ਆਪਣੇ ਵੱਡੇ ਸੀਨੀਅਰ ਬੰਦੇ ਆ ਭਾਅ ਜੀ ਹੁਣੀ, ਇਹਨਾਂ ਨੇ ਬਹੁਤ ਚੰਗੇ ਸੁਨੇਹ ਦਿੱਤੇ। ਮੈਂ ਵੀ ਸਿਮਿਲਰ ਉਸੇ ਲਾਈਨ 'ਤੇ ਕਹੂੰਗਾ ਕਿ ਮਨ ਨੀਵਾਂ ਮਤ ਉੱਚੀ, ਆਪਣਾ ਹੰਬਲ ਰਹੋ ਅਤੇ ਆਪਣੇ ਕੰਮ ਵਿੱਚ, ਆਪਣੇ ਪ੍ਰੋਫੈਸ਼ਨ 'ਚ ਜੋ ਵੀ ਕਰਦੇ ਮਿਹਨਤ ਨਾ ਕਰੋ, ਇਮਾਨਦਾਰੀ ਨਾ ਕਰੋ, ਤਾਂ ਕਿ ਤਰੱਕੀ ਤੁਹਾਡੇ ਆਪੇ ਪਿੱਛੇ ਆ ਜਾਂਦੀ ਹੈ ਜੀ। ਇਹ ਬੰਦਾ ਇੱਕ ਵਾਰੀ ਸਿੰਸੈਰਿਟੀ ਨਾਲ ਕੁਛ ਵੀ ਕੰਮ ਕਰਦਾ, ਜੋ ਵੀ ਕਰਦਾ ਪਿਆ, ਸਿੰਸੈਰਿਟੀ ਨਾ ਕਰੇ, ਪ੍ਰਾਈਡ ਨਾ ਕਰੇ, ਅਤੇ ਆਪੇ ਆਪਣੇ ਤਾਂ ਗੁਰੂਆਂ ਨੇ ਆਪਾਂ ਨੂੰ ਬਹੁਤ ਸਿੱਖਿਆ ਦਿੱਤੀ ਹੋਈ, ਆਪਾਂ ਜੇ ਉਹ 'ਚੋਂ ਮੇਰੇ ਖਿਆਲ ਨਾਲ 1-2% ਵੀ ਚੀਜ਼ਾਂ ਨੂੰ ਸਮਝ ਕੇ ਉਸੇ ਤਰੀਕੇ ਨਾਲ ਕਰੀਏ ਤਾਂ ਆਪਾਂ ਕਿਤੇ ਦੀ ਕਿਤੇ ਪਹੁੰਚਾਂਗੇ। ਆਪਾਂ ਇੰਡੀਵਿਜੁਅਲ ਪਹੁੰਚਾਂਗੇ ਤਾਂ ਆਪਣੀ ਕਮਿਊਨਿਟੀ ਅੱਗੇ ਪਹੁੰਚੂ, ਕਮਿਊਨਿਟੀ ਇੰਡੀਵਿਜੁਅਲਸ ਦੀ ਬਣਦੀ ਆ। ਅਤੇ ਇੱਕ ਆਪਾਂ ਨੂੰ ਜੋ ਆਪਾਂ ਕੁਛ ਕਰਨ ਜਾਂਦੇ ਹਾਂ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਆਪਣੇ ਆਪ ਨੂੰ ਨਹੀਂ, ਮੈਂ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰ ਰਿਹਾ, ਅਤੇ ਇਸੇ ਲਈ ਆਪਾਂ ਨੂੰ ਇਹ ਸੋਚਣਾ ਚਾਹੀਦਾ ਅਤੇ ਆਪਣੇ ਉਹ ਆਪੇ ਫਿਰ ਤੁਹਾਡੇ ਰੱਬ ਆਪੇ ਖਿਆਲ ਕਰੂਗਾ, ਤਰੱਕੀਆਂ ਵੀ ਦਊਗਾ, ਬਸ ਆਪਣੀ ਮਨ ਨੀਵਤ ਮਤ ਉੱਚੀ ਰੱਖੋ।
ਬਹੁਤ ਸੋਹਣੀ ਗੱਲ। ਹਾਜ਼ਰੀਨ, ਅਸੀਂ ਗੱਲ ਕੀਤੀ ਹੈ ਆਪਣੇ ਇਤਿਹਾਸ ਬਾਰੇ, ਜੋ ਨੇਚਲ ਨੇ ਕਾਫੀ ਕੁਛ ਦੱਸਿਆ, ਅਤੇ ਅਸ ਜਿਹੜਾ ਵਰਤਮਾਨ ਹੈ ਇਸ ਵੇਲੇ ਹੈ ਡਾਕਟਰ ਸੰਦੀਪ ਭਗਤ ਅਤੇ ਡਾਕਟਰ ਹਰਸ਼ ਵਿਵੇਕ ਨੇ ਗੱਲ ਕੀਤੀ। ਮੈਂ ਭਵਿੱਖ ਬਾਰੇ ਛੋਟੀ ਜਿਹੀ ਗੱਲ ਜ਼ਰੂਰ ਕਰਨਾ ਚਾਹਾਂਗੀ ਕੌਸਤਵ ਨਾਲ, ਕਿਉਂਕਿ ਡਾਕਟਰ ਸੰਦੀਪ ਭਗਤ ਜਿਹੜੇ ਹਨ, ਇਹਨਾਂ ਦੇ ਭਰਾ ਵੀ ਜਿਹੜੇ ਹਨ ਉਹ ਵੀ ਆਸਟ੍ਰੇਲੀਅਨ ਆਰਮੀ ਰਿਜ਼ਰਵਿਸਟ ਹਨ, ਤੇ ਨਾ ਅੱਜ ਉਹਨਾਂ ਦੇ ਬੇਟੇ ਡਾਕਟਰ ਸੰਦੀਪ ਦੇ ਹੀ ਆਪਣੇ ਬੇਟੇ ਕੌਸਤਵ ਭਗਤ ਬੜੀ ਸੋਹਣੀ ਤਰ੍ਹਾਂ ਤਿਆਰ ਹੋ ਕੇ ਆਏ ਹਨ, ਜੋ ਕਿ ਕਡੈਟ ਹੈਗੇ ਨੇ ਅਤੇ ਅੱਜ ਉਹਨਾਂ ਨੇ ਐਨਜ਼ੈਕ ਮਾਰਚ ਵਿੱਚ ਵੀ ਹਿੱਸਾ ਪਾਇਆ। ਬੇਟਾ, ਸਭ ਤੋਂ ਪਹਿਲਾਂ ਵੈਲਕਮ, ਬਹੁਤ ਬਹੁਤ ਸਵਾਗਤ ਤੁਹਾਡਾ ਸਟੂਡੀਓ ਵਿੱਚ। ਐਂਡ ਮੈਨੂੰ ਦੱਸੋ, ਅੱਜ ਤੁਸੀਂ ਮਾਰਚ ਕੀਤੀ ਹੈ, ਅੱਗੇ ਵਾਸਤੇ ਕੀ ਸੋਚਦੇ ਬੇਟਾ? ਤੁਸੀਂ ਆਰਮੀ ਜੁਆਇਨ ਕਰਨਾ ਚਾਹੋਗੇ ਜਾਂ ਏਅਰਫੋਰਸ ਇੱਥੇ ਆਸਟ੍ਰੇਲੀਆ ਵਿੱਚ?
ਹਾਂਜੀ, ਮੈਂ ਜ਼ਰੂਰ ਏਅਰਫੋਰਸ ਜੁਆਇਨ ਕਰਨਾ ਹੈ, ਪਾਇਲਟ ਬਣਨਾ। ਮੈਂ ਆਸਟ੍ਰੇਲੀਆ ਨੂੰ ਸਰਵ ਕਰਨਾ ਜੋ ਮੈਂ ਬੜਾ ਹੁੰਦਾ।
ਅੱਛਾ, ਇਹ ਤੁਹਾਡੀ ਆਪਣੀ ਸੋਚ ਹੈ ਕਿ ਕਿਸੇ ਤਰ੍ਹਾਂ ਤੁਹਾਡੇ ਡੈਡ ਨੇ ਤੁਹਾਨੂੰ ਇਨਫਲੂਐਂਸ ਕੀਤਾ ਕਿ ਨਹੀਂ ਫੌਜ ਜੁਆਇਨ ਕਰਨੀ ਹੈ, ਏਅਰਫੋਰਸ ਜੁਆਇਨ ਕਰਨੀ ਹੈ?
ਨਹੀਂ, ਮੈਨੂੰ ਇਨਫਲੂਐਂਸ ਬਾਪ ਨੇ ਇਨਫਲੂਐਂਸ ਕਰਾ,
ਨਹੀਂ ਕੀਤਾ। ਤੁਹਾਨੂੰ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਹਾਂ?
ਹਾਂਜੀ।
ਤੇ ਬੇਟਾ, ਹੁਣ ਤੱਕ ਤੁਸੀਂ ਕੀ ਕਰ ਰਹੇ ਹੋ, ਕਿਉਂਕਿ ਤੁਸੀਂ ਪੂਰੀ ਯੂਨੀਫਾਰਮ ਵੀ ਪਾਈ ਹੋਈ ਹੈ, ਆਸਟ੍ਰੇਲੀਅਨ ਏਅਰ ਲੀਗ ਲਿਖਿਆ ਹੋਇਆ, ਸੋ ਕੁਛ ਲੇਪਲਸ ਵੀ ਹੈਗੇ ਨੇ ਸਾਈਡ ਤੇ, ਜ਼ਰਾ ਦੱਸੋ ਇਹਦੇ ਬਾਰੇ।
ਐਜੂਕੇਸ਼ਨ ਔਰ ਡ੍ਰਿਲ ਬੈਜਸ।
ਅੱਛਾ, ਤੇ ਇਹ ਕਾਹਦੇ ਵਾਸਤੇ ਮਿਲੇ ਨੇ ਕਿ ਤੁਸੀਂ ਡ੍ਰਿਲ ਕਰਦੇ ਹੋ ਰੈਗੂਲਰਲੀ? ਕਿੰਨਾ ਕੁ ਕਰਨਾ ਪੈਂਦਾ ਬੇਟਾ?
ਆਫ ਟੂ ਡੂ ਵਾਂਸ ਅ ਵੀਕ ਔਨ ਅ ਥਰਸਡੇ ਨਾਈਟ ਆ ਡੂ ਡ੍ਰਿਲ।
ਡ੍ਰਿਲ, ਅੱਛਾ ਅੱਛਾ। ਤੇ ਅੱਗੇ ਚੱਲ ਕੇ ਕਿੰਨੀ ਜਲਦੀ ਤੁਸੀਂ ਏਅਰ ਫੋਰਸ ਨੂੰ ਤੁਹਾਨੂੰ ਲੱਗਦਾ ਜੁਆਇਨ ਕਰ ਸਕਦੇ ਹੋ, ਕਿੰਨੇ ਸਾਲਾਂ ਬਾਅਦ?
ਹਾਈ ਸਕੂਲ ਦੇ ਬਾਅਦ।
ਅੱਛਾ ਅੱਛਾ, ਸੋ ਅੱਜ ਬਹੁਤ ਸਾਰੇ ਸਰੋਤੇ ਤੁਹਾਨੂੰ ਵੀ ਵੇਖ ਰਹੇ ਹਨ, ਤੁਸੀਂ ਵੀ ਬੇਟਾ ਬਹੁਤ ਵੱਡੀ ਮਿਸਾਲ ਹੋ ਸਾਡੇ ਸਾਰਿਆਂ ਵਾਸਤੇ ਕਿ ਨਿੱਕੀ ਉਮਰ 'ਚ ਇੰਨਾ ਵੱਡਾ ਅਰਮਾਨ ਹੈ ਤੁਹਾਡਾ ਆਸਟ੍ਰੇਲੀਅਨ ਏਅਰਫੋਰਸ ਨੂੰ ਸਰਵ ਕਰਨ ਦਾ। ਸੋ ਤੁਸੀਂ ਜਿਹੜੇ ਯੰਗਸਟਰਸ ਤੁਹਾਡੀਆਂ ਗੱਲਾਂ ਅੱਜ ਸ਼ਾਇਦ ਸੁਣ ਰਹੇ ਹੋਣਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਸਰਵ ਕਰੋ ਕੰਟਰੀ ਨੂੰ ਔਰ ਹਾਂਜੀ
ਯਾ ਮੇਰੇ ਖਿਆਲ ਬੜਾ ਹੀ ਖੂਬਸੂਰਤ ਸੁਨੇਹਾ ਹੈ, ਮੇਰਾ ਤਾਂ ਦਿਲ ਕਰਦਾ ਇੱਕ ਸਲੂਟ ਮਾਰਾ ਤੁਹਾਨੂੰ। ਧੰਨਵਾਦ ਬੇਟਾ, ਬਹੁਤ ਸੋਹਣੀ ਤਰ੍ਹਾਂ ਤੁਸੀਂ ਬੋਲੇ, ਬੜੀ ਅੱਛੀ ਤੁਹਾਡੀ ਪਰਵਰਿਸ਼ ਹੈ ਅਤੇ ਸੋਚ ਬਹੁਤ ਹੀ ਉਜਾਗਰ ਹੈ। ਧੰਨਵਾਦ ਕੌਸਤਵ ਕਿ ਤੁਸੀਂ ਅੱਜ ਭਵਿੱਖ ਦਾ ਇੱਕ ਸਾਨੂੰ ਇੱਕ ਨਜ਼ਾਰਾ ਦਿਖਾਇਆ। ਮੈਨੂੰ ਯਕੀਨ ਹੈ ਪੰਜਾਬੀ ਮੂਲ ਦੇ ਆਸਟ੍ਰੇਲੀਅਨਸ ਦਾ ਭਵਿੱਖ ਆਸਟ੍ਰੇਲੀਆ ਵਿੱਚ ਬਹੁਤ ਹੀ ਖੂਬਸੂਰਤ ਹੋਵੇਗਾ। ਮਿਹਰਬਾਨੀ, ਤੁਸੀਂ ਅੱਜ ਇੱਧਰ ਆਏ, ਥੈਂਕ ਯੂ। ਅਤੇ ਬਹੁਤ ਬਹੁਤ ਮਿਹਰਬਾਨੀ ਡਾਕਟਰ ਸੰਦੀਪ ਭਗਤ ਜੀ, ਤੁਹਾਡਾ ਧੰਨਵਾਦ, ਸਲਾਮ ਤੁਹਾਨੂੰ ਵੀ। ਡਾਕਟਰ ਹਰਸ਼ ਵਿਵੇਕ ਸਿੰਘ, ਦਿਲੋਂ ਤਹਿ ਦਿਲੋਂ ਸਲਾਮ ਅਤੇ ਬਹੁਤ 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 ਧੰਨਵਾਦ ਤੁਹਾਨੂੰ, ਜਿਹੜੇ ਤੁਸੀਂ ਆਪਣੇ ਪੰਡਾਨਾ ਜੀ ਦੇ ਮੈਡਲਸ ਲੈ ਕਰਕੇ ਆਏ ਹੋ ਨਹਿਚਲ। ਅੱਜ ਅਸੀਂ ਆਪਣੀ ਅੱਖੀ ਆਪਣੇ ਇਤਿਹਾਸ ਨੂੰ ਤੱਕਿਆ ਹੈ, ਸੋ ਮਿਹਰਬਾਨੀ ਤੁਹਾਡੇ ਸਾਰਿਆਂ ਦਾ ਅੱਜ ਇੱਥੇ ਆਉਣ ਲਈ। ਥੈਂਕ ਯੂ।